ਐਜਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਅੱਜ ਇੱਕ ਦੋ ਮਸਲਿਆਂ ਤੇ ਗੱਲਬਾਤ ਕਰਨੀ ਆ। ਇੱਕ ਗੱਲਬਾਤ ਆ ਜਿਹਦੇ ਵਿੱਚੋਂ ਉਹ ਇਹ ਹੈ ਬਈ ਮਨੁੱਖ ਆ ਜਿਹੜਾ ਉਹਦੇ ਜਿਉਣ ਲਈ ਕੁਝ ਜ਼ਰੂਰਤਾਂ ਨੇ। ਪਹਿਲੀ ਜ਼ਰੂਰਤ ਇਹ ਆ ਵੀ ਉਹਦੇ ਸਰੀਰ ਨੂੰ ਚੱਲਦਾ ਰੱਖਣ ਲਈ ਰੋਟੀ ਪਾਣੀ ਦੀ ਲੋੜ ਹੁੰਦੀ ਹੈ ਤੇ ਰੋਟੀ ਪਾਣੀ ਉਹਨੂੰ ਮਿਲਣਾ ਚਾਹੀਦਾ। ਹੁਣ ਰੋਟੀ ਪਾਣੀ ਆਏ ਤਾਂ ਹੈ ਨੀਗਾ ਵੀ ਕਿਸੇ ਦਾ ਢੇਰ ਲਾਇਆ ਹੋਇਆ ਤੇ ਉੱਥੇ ਚੱਕ ਕੇ ਲੈ ਆਉਣੀ ਆ। ਲੰਗਰ ਤਾਂ ਕੁਦਰਤ ਨੇ ਲਾਇਆ ਨੀ ਹੋਇਆ, ਵੈਸੇ ਲਾਇਆ ਵੀ ਹੋਇਆ ਇੱਕ ਸ਼ਬਦਾਂ ਦੇ ਵਿੱਚ ਕਈ ਵਾਰੀ ਮੰਝ ਵਿਚਿੱਤੀ ਹੋ ਜਾਂਦੀ ਹੈ। ਲੰਗਰ ਹੀ ਲੱਗਿਆ ਹੋਇਆ ਆਲੇ ਦੁਆਲੇ ਸਾਰੇ ਦੇਖੋ, ਦਰਖਤਾਂ ਨੂੰ ਫਲ ਫਰੂਟ ਲੱਗੇ ਹੋਏ ਨੇ, ਬੀਜ ਉਗਦੇ ਨੇ ਆਪਣੇ ਆਪ ਤੇ ਧਾਰਮਿਕ ਸੰਸਥਾਵਾਂ ਨੇ ਵੀ ਕਈਆਂ ਨੇ ਲੰਗਰ ਲਾਇਆ ਹੁੰਦਾ, ਪਰ ਉਹ ਹਮੇਸ਼ਾ ਨੀ ਚੱਲਦਾ ਗਾ। ਕੁਦਰਤ ਦਾ ਲੰਗਰ ਵੀ ਖਾਸ ਮੌਸਮ ਚ ਹੁੰਦਾ ਤੇ ਜਦੋਂ ਮੌਸਮ ਚਲਾ ਜਾਂਦਾ ਤੇ ਫਿਰ ਰੋਟੀ ਪਾਣੀ ਨਹੀਂ ਮਿਲਦਾ ਜੇ ਆਪਾਂ ਕੁਦਰਤ ਤੇ ਨਿਰਭਰ ਰਹਿਣਾ। ਤੇ ਧਾਰਮਿਕ ਸੰਸਥਾਵਾਂ ਵਾਲੇ ਵੀ ਗੁਰਦੁਆਰੇ ਚਲੇ ਜਾਏ ਉਹ ਠੀਕ ਆ, ਲੰਗਰ ਹੁੰਦਾ, ਆਨੰਦ ਲੈਂਦੇ ਨੇ ਲੋਕ, ਪਰ ਜੇ ਤੁਸੀਂ ਹਰ ਰੋਜ਼ ਜਾਣ ਲੱਗ ਜਾਓ ਤੇ ਗੁਰਦੁਆਰੇ ਵਾਲੇ ਵੀ ਮੱਥੇ ਤੇ ਤਿਉੜੀਆਂ ਪਾ ਲੈਣਗੇ, ਕਹਿਣਗੇ ਯਾਰ ਤੂੰ ਤਾਂ ਰੋਜ਼ ਹੀ ਆ ਜਾਂਦਾ ਵਿਹਲਾ ਬੰਦਾ, ਹਨਾ। ਤੇ ਇਸ ਕਰਕੇ ਬੰਦੇ ਨੂੰ ਢਿੱਡ ਭਰਨ ਲਈ ਆਪ ਤਕਲੀਫ ਕਰਨੀ ਪੈਂਦੀ ਆ, ਤੇ ਇਸ ਸਰੀਰਕ ਤਕਲੀਫ ਦੇ ਵਿੱਚ ਉਹਦਾ ਸਰੀਰ ਆ ਜਿਹੜਾ ਡਿਵੈਲਪ ਕਰਦਾ, ਤੰਦਰੁਸਤ ਰਹਿੰਦਾ। ਇਸ ਕਰਕੇ ਕੰਮ ਕਰਨਾ ਜ਼ਰੂਰੀ ਆ, ਢਿੱਡ ਭਰਨਾ ਜ਼ਰੂਰੀ ਆ, ਢਿੱਡ ਭਰਨ ਲਈ ਕੰਮ ਕਰਨਾ ਪੈਂਦਾ, ਸਿੱਧੀ ਜੀ ਗੱਲ, ਸਰੀਰ ਨੂੰ ਹਿਲਾਉਣਾ ਜਲਾਉਣਾ ਪੈਂਦਾ। ਤੇ ਜਿਹੜੇ ਬੰਦੇ ਨੂੰ ਮੁਫ਼ਤ ਦੀ ਮਿਲਣ ਲੱਗ ਜਾਂਦੀ ਆ, ਸਾਰਾ ਕੁਝ ਮੁਫ਼ਤ ਦਾ, ਮੁਫ਼ਤ ਦੀ ਰੋਟੀ ਮਿਲਣ ਲੱਗ ਜਾਂਦੀ, ਉਹਨਾਂ ਦਾ ਸਰੀਰ ਖਰਾਬ ਹੋਣ ਲੱਗ ਜਾਂਦਾ, ਸੋਹਣਾ ਨੀ ਰਹਿੰਦਾ ਉਹਨਾਂ ਦਾ ਸਰੀਰ, ਚੱਲਦਾ ਫਿਰਦਾ ਨੀ ਰਹਿੰਦਾ। ਚਲੋ ਗੱਲ ਤਾਂ ਇੰਨੀ ਕਿਸੀ ਵੀ ਬੰਦੇ ਦੀ ਸਰੀਰਕ ਲੋੜ ਹੁੰਦੀ ਆ ਜਿਉਂਦਾ ਰੱਖਣ ਲਈ, ਖਾਣਾ ਪਾਣੀ, ਕੁਝ ਹੋਰ ਵੀ ਸਰੀਰਕ ਲੋੜਾਂ, ਫਿਜ਼ੀਕਲ ਨੀਡਸ ਹੁੰਦੀਆਂ ਨੇ, ਸਾਥ ਚਾਹੀਦਾ ਹੁੰਦਾ ਬੰਦੇ ਨੂੰ, ਆਪੋਜ਼ਿਟ ਸੈਕਸ ਦਾ ਵੀ ਸਾਥ ਚਾਹੀਦਾ ਹੁੰਦਾ, ਆਪਣੇ ਵਰਗਿਆਂ ਦਾ ਵੀ ਸਾਥ ਚਾਹੀਦਾ, ਦੋਸਤ ਮਿੱਤਰ ਪਰਿਵਾਰ ਦੇ ਮੈਂਬਰ, ਹੈਨਾ, ਆਪੋਜ਼ਿਟ ਸੈਕਸ ਦੇ ਵਿੱਚ ਤੁਹਾਡੇ ਤੁਹਾਡਾ ਲਾਈਫ ਪਾਰਟਨਰ ਆ ਗਿਆ, ਇਹ ਜ਼ਰੂਰਤਾਂ ਨੇ। ਫਿਰ ਬੰਦੇ ਦੀਆਂ ਇਮੋਸ਼ਨਲ ਨੀਡਸ ਹੁੰਦੀਆਂ ਨੇ, ਭਾਵਨਾਤਮਕ ਲੋੜਾਂ ਹੁੰਦੀਆਂ ਨੇ, ਉਹ ਵੀ ਜ਼ਰੂਰਤਾਂ ਹੁੰਦੀਆਂ ਨੇ। ਫਿਰ ਹੈਗਾ ਵੀ ਬੰਦੇ ਨੂੰ ਨਾ ਆਜ਼ਾਦੀ ਚਾਹੀਦੀ ਆ, ਸਾਰਾ ਕੁਝ, ਰੋਟੀ ਪਾਣੀ ਮਿਲੀ ਜਾਵੇ, ਘਰ ਬਾਰ ਹੋਵੇ, ਕਾਰ ਹੋਵੇ, ਸਾਰਾ ਕੁਝ ਹੋਵੇ, ਪਰਿਵਾਰ ਹੋਵੇ। ਦੇਖੋ ਸਾਰਿਆਂ ਨੂੰ ਤਾਂ ਇਹ ਗੱਲ ਮਹਿਸੂਸ ਹੁੰਦੀ, ਪਰ ਫੇਰ ਵੀ ਨਾ ਸਮਾਜ ਨੂੰ ਅੱਗੇ ਵਧਣ ਲਈ, ਤੁਸੀਂ ਕਹੋਗੇ ਸਮਾਜ ਕਿੱਥੋਂ ਆ ਗਿਆ, ਬਿਲਕੁਲ ਜੀ, ਸਮਾਜ ਅੱਗੇ ਵੱਧਦਾ ਤਾਂ ਅਸੀਂ ਅੱਗੇ ਵੱਧਦੇ ਹਾਂ, ਜੇ ਅਸੀਂ ਅੱਗੇ ਵੱਧਦੇ ਹਾਂ ਤਾਂ ਸਮਾਜ ਵੀ ਅੱਗੇ ਵੱਧਦਾ, ਨਾਲੋ ਨਾਲ ਚੱਲਦੇ ਹਾਂ। ਬੰਦੇ ਨੂੰ ਆਪਣੇ ਵਿਚਾਰ ਵਿਅਕਤ ਕਰਨ ਦੀ ਖੁੱਲ੍ਹ ਚਾਹੀਦੀ ਆ, ਕਿਉਂਕਿ ਸਰੀਰ ਦੇ ਨਾਲ ਮਨ ਵੀ ਜੁੜਿਆ, ਮਾਨਸਿਕ ਲੋੜਾਂ ਵੀ ਨੇ, ਭਾਵਨਾਤਮਕ ਲੋੜਾਂ ਨਾਲ ਜੁੜ ਜਾਂਦੀਆਂ ਨੇ ਉਹ ਭਾਵਨਾਵਾਂ ਵੀ, ਉਵੇਂ ਹੀ ਭਾਵਨਾਵਾਂ ਦੇ ਵਹਿਣ ਚ ਬੰਦਾ ਵਹਿ ਜਾਂਦਾ, ਵਿਚਾਰਾਂ ਦੀ ਆਜ਼ਾਦੀ, ਜਿਹੜਾ ਕੁਛ ਬੰਦੇ ਦੇ ਮਨ ਦੇ ਵਿੱਚ ਆਵੇ, ਬੰਦਾ ਬੋਲ ਸਕੇ, ਲਿਖ ਸਕੇ, ਗਾ ਸਕੇ, ਜੇ ਮਨ ਚ ਫੁਰਨਾ ਫੁਰੇ ਬੰਦੇ ਦੇ ਕੋਈ, ਤੇ ਪੇਂਟਿੰਗ ਬਣਾ ਸਕੇ, ਬੁੱਤ ਤਰਾਸ਼ੀ ਕਰ ਸਕੇ, ਮਤਲਬ ਜਿਹਨੂੰ ਕਹਿੰਦੇ ਆ ਕਿ ਆਪਣੇ ਮਨ ਦੇ ਜਿਹੜੇ ਵਿਚਾਰ ਆ ਵਿਅਕਤ ਕਰ ਸਕੇ, ਇਹ ਵੀ ਜ਼ਰੂਰੀ ਆ। ਉਹ ਵੈਸੇ ਵੱਡੀ ਬਹੁ ਗਿਣਤੀ ਨੂੰ ਇਸ ਲੋੜ ਬਾਰੇ ਕੋਈ ਜਾਣਕਾਰੀ ਨਹੀਂ, ਉਹ ਕਹਿੰਦੇ ਬੰਦੇ ਦਾ ਢਿੱਡ ਭਰੀ ਜਾਂਦਾ, ਰੋਟੀਆਂ ਖਾਈ ਜਾਂਦਾ, ਚੌਲ ਖਾਈ ਜਾਂਦਾ, ਚਿਕਨ ਖਾਈ ਜਾਂਦਾ, ਬਰਗਰ ਖਾਈ ਜਾਂਦਾ, ਪੈਲੀ ਸ਼ਗ ਲਾਈ ਜਾਂਦਾ, ਚਾਹ ਕੌਫੀ ਮਿਲੀ ਜਾਂਦੀ ਆ, ਪਰਿਵਾਰ ਵਧੀਆ, ਬੱਚੇ ਪੜ੍ਹੀ ਜਾਂਦੇ ਆ, ਕਾਰਾਂ ਸੋਹਣੀਆਂ, ਐਰੋਪਲੇਨ ਦੇ ਫਲਾਈ ਬਣੇ ਕਰੀ ਜਾਂਦਾ, ਕੀ ਚਾਹੀਦਾ ਬੰਦੇ ਨੂੰ, ਇਹ ਕਾਫੀ ਨੀ ਜੀ। ਤੇ ਤੁਸੀਂ ਵੱਡੇ ਤੋਂ ਵੱਡੇ ਜਿਹੜੇ ਫਿਲਾਸਫਰ ਆ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਦੇਖ ਲਓ, ਉਹਨਾਂ ਨੇ ਆਹ ਜਿਹੜੀਆਂ ਚੀਜ਼ਾਂ ਮੈਂ ਗਣਾਈਆਂ ਨੇ, ਇਹਨਾਂ ਨੂੰ ਤਾਂ ਐਵੇਂ ਹੀ ਕਿਹਾ ਵੀ ਉਹ ਤਾਂ ਫਾਲਤੂ ਹੀ ਨੇ, ਬਸ ਵਿਚਾਰਾਂ ਦੀ ਆਜ਼ਾਦੀ ਹੈ ਜਿਹੜੀ ਉਹ ਬਹੁਤ ਅਹਿਮੀਅਤ ਰੱਖਦੀ ਹੈ। ਤੇ ਤੁਸੀਂ ਮੇਰੇ ਨਾਲ ਸ਼ਾਇਦ ਅਸਹਿਮਤ ਹੋਵੋ, ਜਿੰਨੀ ਵੀ ਸਮਾਜ ਦੇ ਵਿੱਚ ਤਰੱਕੀ ਅੱਜ ਤੱਕ ਹੋਈ ਆ, ਇਹ ਵੱਧ ਪੈਦਾਵਾਰ ਨਾਲ ਨੀ ਹੋਈ ਵੀ ਕਿਸੇ ਨੇ ਆਪਣੇ ਕਿੱਲੇ ਦੇ ਵਿੱਚ 40 ਮਣ ਕਣਕ ਪੈਦਾ ਕਰ ਲਈ ਕਿ 60 ਮਣ ਕਣਕ ਪੈਦਾ ਕਰ ਲਈ, ਜਾਂ ਹਾਈਬ੍ਰਿਡ ਵਰਾਇਟੀਜ਼ ਬਣਾ ਲਈਆਂ, ਜਾਂ ਪੋਲਟਰੀ ਫਾਰਮ ਖੋਲ ਲਏ, ਇਹਦੇ ਨਾਲ ਤਰੱਕੀ ਨਹੀਂ ਹੋਏਗੀ, ਜਾਂ ਕਿਸੇ ਨੇ ਕਾਰਾਂ ਬਣਾਤੀਆਂ, ਜਾਂ ਕਹਿ ਲਓ ਜੀ ਬਿਜਲੀ ਦੀ ਖੋਜ ਹੋਗੀ, ਟਾਇਰਾਂ ਦੀ ਖੋਜ ਹੋਗੀ, ਪਹੀਏ ਦੀ ਖੋਜ ਹੋਗੀ, ਇਹਦੇ ਨਾਲ ਤਰੱਕੀ ਜਿਹੜੀ ਹੈਗੀ ਆ ਨਾ ਉਹਦੇ ਚ ਯੋਗਦਾਨ ਪਿਆ, ਪਰ ਅਸਲੀ ਤਰੱਕੀ ਸਮਾਜ ਦੀ ਸਾਡੀ ਹੋਈ ਹੈ ਵਿਚਾਰਾਂ ਦੀ ਆਜ਼ਾਦੀ ਕਰਕੇ। ਤੇ ਜੇ ਤੁਸੀਂ ਜਿਨ੍ਹਾਂ ਬੰਦਿਆਂ ਨੇ ਖੋਜਾਂ ਕੀਤੀਆਂ ਨੇ ਨਾ, ਤੇ ਤੁਸੀਂ ਜੇ ਉਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਵੇਖੋ, ਇੰਨਾ ਕੁ ਤਸ਼ੱਦਦ ਝੱਲਿਆ ਉਹਨਾਂ ਨੇ, ਤੁਸੀਂ ਹੈਰਾਨ ਹੋ ਜਾਓਗੇ। ਮਤਲਬ ਖੋਜੀ ਵਿਰਤੀ ਵਾਲਾ ਜਿਹੜਾ ਬੰਦਾ ਹੁੰਦਾ ਨਾ, ਉਹਨੂੰ ਪਹਿਲੀ ਗੱਲ ਤਾਂ ਉਹਦਾ ਆਂਢ ਗੁਆਂਢ ਪਰਿਵਾਰ, ਉਹਦਾ ਪਿੰਡ, ਉਹਦਾ ਸ਼ਹਿਰ, ਉਹਦਾ ਸਮਾਜ, ਉਹਨੂੰ ਨਾ ਕਮਲਾ ਹੀ ਸਮਝਦੇ ਆ, ਉਹਨੂੰ ਕਹਿਣਗੇ ਲੈ ਇਹ ਕਰੂਗਾ ਖੋਜ, ਹੁਣ ਇਹ ਵੱਡਾ ਫਿਲਾਸਫਰ, ਇਹ ਨੀ ਹਟਦਾ, ਹੁਣ ਇਹ ਸੋਕ੍ਰੇਟਿਸ ਦਾ ਚੇਲਾ ਜੰਮ ਪਿਆ, ਯਾਨੀ ਕਿਉਂਕਿ ਉਹਦਾ ਉਹਦੀ ਸੋਚਣ ਦੀ ਵਿਧੀ ਨਾ ਬਾਕੀ ਬੰਦਿਆਂ ਨਾਲ ਵੱਖਰੀ ਹੁੰਦੀ ਆ, ਜਿਹੜੇ ਪਾਸੇ ਉਹਦੀ ਲਗਨ ਲੱਗੀ ਹੁੰਦੀ ਆ ਨਾ, ਦੂਜੇ ਤਾਂ ਉਧਰ ਸੋਚਦੇ ਨੀ, ਕਿਉਂਕਿ ਦੂਜਿਆਂ ਕੋਲ ਦਿਮਾਗ ਨੀ ਹੁੰਦਾ ਸੋਚਣ ਲਈ, ਦੂਜਿਆਂ ਦਾ ਦਿਮਾਗ ਤਾਂ ਬਸ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਲੱਗਿਆ ਰਹਿੰਦਾ। ਮੈਂ ਹੋ ਸਕਦਾ ਸ਼ਬਦਾਂ ਰਾਹੀਂ ਇਹਦੀ ਵਿਆਖਿਆ ਨਾ ਕਰ ਸਕਾਂ, ਤੁਹਾਨੂੰ ਆਪਦੇ ਆਪ ਥੋੜੀ ਜਿਹੀ ਤਕਲੀਫ ਕਰਨੀ ਪਊਗੀ, ਜਿੰਨਾ ਵੀ ਆਪਾਂ ਪਹਿਲਾਂ ਪੰਜਵੀਂ ਸੱਤਵੀਂ ਦੂਜੀ ਚੌਥੀ ਦਸਵੀਂ ਬਾਰਵੀਂ ਚ ਪੜ੍ਹੇ ਹਨ, ਉਹਨਾਂ ਮਹਾਨ ਸ਼ਖਸੀਅਤਾਂ ਬਾਰੇ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਬਚਪਨ ਬਾਰੇ ਪੜ੍ਹ ਕੇ ਦੇਖੋ ਜਿਹਨਾਂ ਨੇ ਖੋਜਾਂ ਕੀਤੀਆਂ। ਆਪਾਂ ਕਈ ਵਾਰੀ ਗੱਲ ਕੀਤੀ ਆ ਐਡੀਸਨ ਬਾਰੇ ਪੜ੍ਹ ਲਿਓ ਜੀ, ਜਿਹਨੇ ਬਲਬ ਦੀ ਲਾਈਟ ਦੀ ਖੋਜ ਕੀਤੀ, ਹੋਰ ਅਨੇਕਾਂ ਖੋਜਾਂ ਕੀਤੀਆਂ ਨੇ। ਜਿਹਦੇ ਬਾਰੇ ਮਰਜ਼ੀ ਪੜ੍ਹ ਲਓ, ਮੇਰਾ ਦਾਅਵਾ ਕਿਸੇ ਵਿਗਿਆਨੀ ਬਾਰੇ ਪੜ੍ਹ ਲਿਓ, ਕਿਸੇ ਫਿਲਾਸਫਰ ਬਾਰੇ ਪੜ੍ਹ ਲਿਓ, ਤੇ ਤੁਹਾਨੂੰ ਲੱਗੂਗਾ ਪਤਾ ਵੀ ਬਚਪਨ ਦੇ ਵਿੱਚ ਨਾ ਉਹਨਾਂ ਨੂੰ ਤਕਲੀਫਾਂ ਹੀ ਝੱਲਣੀਆਂ ਪਈਆਂ, ਕਿਉਂਕਿ ਉਹਨਾਂ ਦੀ ਸੋਚਣੀ ਆ ਨਾ ਜਿਹੜੀ ਢੰਗ ਤਰੀਕਾ ਵਿਧੀ ਸੋਚਣ ਦੀ ਅਲੱਗ ਸੀ, ਤੇ ਸਮਾਜ ਆ ਜਿਹੜਾ ਉਹ ਅਲੱਗ ਤਰ੍ਹਾਂ ਦੇ ਜਿਹਦੇ ਵਿਚਾਰ ਨੇ, ਜਿਹਦਾ ਸੋਚਣ ਢੰਗ ਉਹਨੂੰ ਬਰਦਾਸ਼ਤ ਨਹੀਂ ਕਰਦਾ। ਤੇ ਜਿਹੜੇ ਸਮਾਜ ਚ ਵਿਚਾਰਾਂ ਦੀ ਆਜ਼ਾਦੀ ਤੇ ਪਾਬੰਦੀ ਲੱਗਣ ਲੱਗ ਜੇ, ਬਸ ਉਹ ਸਮਾਜ ਆ ਜਿਹੜਾ ਜੀ ਉਹ ਖੜੋਤ ਆ ਗਈ, ਉਹਦੇ ਚ ਖੜ ਗਿਆ ਸਮਾਜ, ਉਹ ਨਹੀਂ ਕਰਦਾ ਤਰੱਕੀ। ਜਿਵੇਂ ਪਾਣੀ ਖੜਾ ਜਿਹੜਾ, ਉਹਦੇ ਵਿੱਚ ਸਮੈਲ ਆਉਣ ਲੱਗ ਜਾਂਦੀ ਹੈ ਨਾ, ਤੇ ਐਵੇਂ ਉਸ ਸਮਾਜ ਦੇ ਵਿੱਚ, ਉਹ ਸਮਾਜ ਦੇ ਵਿੱਚੋਂ ਵੀ ਸਮੈਲ ਆਉਣ ਲੱਗ ਜਾਂਦੀ ਹੈ, ਖੜੋਤ ਚ ਆ ਜਾਂਦਾ, ਖੜ ਜਾਂਦਾ, ਅੱਗੇ ਤਰੱਕੀ ਨਹੀਂ ਕਰਦਾ। ਉਹਦੇ ਅਲੱਗ ਅਲੱਗ ਸਿੰਪਟਮ ਹੁੰਦੇ ਨੇ, ਉਹ ਸਿੰਪਟਮ ਆ ਜਿਹੜੇ ਪਛੜੇ ਸਮਾਜਾਂ ਦੇ, ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਸਾਰਿਆਂ ਨੂੰ ਪਤਾ ਪਛੜੇ ਸਮਾਜਾਂ ਦੇ ਕੀ ਲੱਛਣ ਹੁੰਦੇ ਨੇ, ਕੀ ਸਿੰਪਟਮ ਹੁੰਦੇ ਆ। ਜਿਹੜੇ ਜਿਹੜੇ ਸਮਾਜ ਦੇ ਵਿੱਚ ਜਿੱਥੇ ਜਿੱਥੇ ਵੀ ਵਿਚਾਰਾਂ ਤੇ ਪਾਬੰਦੀ ਲੱਗਦੀ ਆ ਨਾ, ਉਹ ਸ਼ੁਰੂ ਹੁੰਦੀ ਆ ਪਾਬੰਦੀ, ਮਤਲਬ ਮੈਂ ਕਹਿ ਦਿੰਦਾ ਜੀ ਬਈ ਉਹ ਸ਼ੁਰੂ ਹਕੂਮਤ ਤੋਂ ਹੁੰਦੀ ਆ, ਕਿਉਂਕਿ ਹਕੂਮਤ ਜਿਹੜੀ ਹੈਗੀ ਆ, ਹਕੂਮਤ ਦਾ ਕਾਨਸੈਪਟ ਹੀ ਇਹ ਹੈ ਵੀ ਜਿੱਥੇ ਸਮਾਜ ਖੜਾ ਨਾ ਉਹਨੂੰ ਉੱਥੇ ਰੱਖਣਾ, ਉਹਨੂੰ ਥਿਰ ਰੱਖਣਾ, ਸਥਿਰ ਰੱਖਣਾ। ਤੇ ਵਿਚਾਰਾਂ ਦੀ ਆਜ਼ਾਦੀ ਦਾ ਮਤਲਬ ਜੇ ਨਵੇਂ ਵਿਚਾਰ ਆਏ ਆ ਤਾਂ ਉਹਨੇ ਸਮਾਜ ਦੀਆਂ ਵਲਗਣਾਂ ਨੂੰ ਤੋੜਨਾ। ਮੈਂ ਆਪਣੀ ਗੱਲ ਇੱਥੇ ਹੀ ਬੰਦ ਕਰੂੰਗਾ ਜੀ, ਕਿਉਂਕਿ ਮੇਰੇ ਨਾਲ ਸਾਡੇ ਬਹੁਤ ਹੀ ਪੁਰਾਣੇ ਮਿੱਤਰ ਨੇ, ਬਾਈ ਅਵਤਾਰ ਸਿੰਘ ਜੀ ਵੈਨਕੂਵਰ ਤੋਂ ਨੇ, ਤਰਕਸ਼ੀ ਸੋਸਾਇਟੀ ਦਾ ਮੁੱਢ ਕੈਨੇਡਾ ਦੇ ਵਿੱਚ ਇਹਨਾਂ ਨੇ ਬੰਨਿਆ ਸੀਗਾ, ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਮੈਂ ਇਹਨਾਂ ਦੀ ਵੇਟ ਕਰ ਰਿਹਾ ਸੀ ਐਕਚੁਅਲੀ। ਬਾਈ ਜੀ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਬਾਰ ਸਾਹਿਬ, ਆਪਾਂ ਲੰਬੇ ਅਰਸੇ ਬਾਅਦ ਗੱਲਬਾਤ ਕਰ ਰਹੇ ਹਾਂ ਜੀ ਅੱਜ, ਤੇ ਮੈਨੂੰ ਬਹੁਤ ਖੁਸ਼ੀ ਹੈ।
ਸਾਲ ਕੁ ਪਹਿਲਾਂ ਸਾਨੂੰ ਲਾਈਨ ਤੇ ਲਿਆ ਸੀ, ਬਿਲਕੁਲ
ਜੀ, ਹਾਂਜੀ ਹਾਂਜੀ ਹਾਂਜੀ।
ਸਮਾਜ ਦੇ ਵਿੱਚ ਜਦੋਂ ਵਿਚਾਰਾਂ ਦੀ ਆਜ਼ਾਦੀ ਤੇ ਪਾਬੰਦੀ ਲੱਗਦੀ ਆ, ਤੇ ਉਹਦਾ ਜਿਹੜੇ ਇੰਟਲੈਕਚੁਅਲਸ ਨੇ, ਜਿਹੜੇ ਸਮਾਜਿਕ ਵਿਕਾਸ ਨੂੰ ਅੱਗੇ ਲਿਜਾਣਾ ਚਾਹੁੰਦੇ ਨੇ, ਉਹਨਾਂ ਨੂੰ ਤਕਲੀਫ ਹੁੰਦੀ ਕਈ ਵਾਰੀ, ਆਮ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ, ਕਿਉਂਕਿ ਆਮ ਲੋਕਾਂ ਨੂੰ ਕਈ ਵਾਰੀ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਵੱਖਰੇ ਕਿਸਮ ਦੇ ਵਿਚਾਰਾਂ ਵਾਲਿਆਂ ਤੇ ਤਸ਼ੱਦਦ ਹੋ ਰਿਹਾ, ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਅੰਦਰ ਨੇ, ਵਕੀਲ ਅੰਦਰ ਨੇ, ਸਮਾਜਿਕ ਕਾਰਕੁਨ ਅੰਦਰ ਨੇ। ਆ ਪਿੱਛੇ ਜੇ ਆਪਣੇ ਦੋਸਤ ਸੀ ਜੀ, ਤੁਹਾਡੇ ਵੀ ਤੇ ਮੇਰੇ ਵੀ, ਸਰਬਜੀਤ ਔਖਲਾ ਜੀ, ਉਹਨਾਂ ਨੂੰ ਅੰਦਰ ਦੇ ਤਾ ਚੱਕ ਕੇ, ਦੱਸੋਗੇ ਕੀ ਮਸਲਾ ਸੀ ਜੀ?
ਹਾਂਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਵੀ ਵਿਚਾਰਾਂ ਤੇ ਪਾਬੰਦੀ ਲੱਗਣੀ, ਇਹ ਵਿਸ਼ਾ ਹੀ ਬਹੁਤ ਅਹਿਮ ਹੈ ਜੀ। ਜੇ ਵਿਚਾਰਾਂ ਤੇ ਪਾਬੰਦੀ ਲੱਗਣੀ ਆ ਤਾਂ ਫਿਰ ਵਿਕਾਸ ਕਿੱਥੋਂ ਆਉਣਾ ਜੀ? ਅਸਲ ਜਿਹੜਾ ਵਿਕਾਸ ਹੈ ਉਹ ਵਿਚਾਰ, ਜਦੋਂ ਇੱਕ ਵਿਚਾਰ ਆਉਂਦੇ ਨੇ ਤਾਂ ਉਸ ਵਿਚਾਰ ਤੇ ਪੜਚੋਲ ਹੁੰਦੀ ਹੈ, ਬਹੁਤ ਸਾਰੇ ਹੋਰ ਲੋਕ ਆਪਣੇ ਪ੍ਰਤੀਕਰਮ ਦਿੰਦੇ ਨੇ, ਤੇ ਉਹਦੇ ਵਿੱਚੋਂ ਠੀਕ ਜਾਂ ਗਲਤ ਦੀ ਪਛਾਣ ਕਰਕੇ ਅੱਗੇ ਵਧਿਆ ਜਾਂਦਾ ਜੀ। ਸੋ ਵਿਚਾਰਾਂ ਤੇ ਪਾਬੰਦੀ ਲਾਉਣ ਦਾ ਮਤਲਬ ਸਾਫ਼ ਹੈ ਵੀ ਸਮਾਜ ਨੂੰ ਅੱਗੇ ਵਧਣ ਤੋਂ ਰੋਕਣਾ, ਤੇ ਉਹਨਾਂ ਤਾਕਤਾਂ ਨੂੰ ਰੋਕਣਾ ਜਿਹੜੇ ਬੋਲਣ ਦੀ, ਲਿਖਣ ਦੀ, ਗੱਲ ਕਹਿਣ ਦੀ ਹਿੰਮਤ ਰੱਖਦੇ ਆ, ਕਿਉਂਕਿ ਇੱਕ ਤਾਂ ਮੇਰੇ ਵਰਗੇ ਲੋਕ ਨੇ ਜਿਹੜੇ ਬੋਲਦੇ ਹੀ ਨਹੀਂ, ਚੁੱਪ ਕਰਕੇ ਬੈਠੇ ਰਹਿੰਦੇ ਨੇ ਕੁਛ ਮਰਜ਼ੀ ਹੋਈ ਜਾਵੇ, ਕੁਝ ਲੋਕ ਅਜਿਹੇ ਨੇ ਜਿਹੜੇ ਬੋਲਦੇ ਨੇ, ਤੇ ਜਿਹੜੇ ਬੋਲਦੇ ਨੇ, ਜਿਹੜੇ ਬੋਲ ਸਕਣ ਦੀ ਸਮਰੱਥਾ ਰੱਖਦੇ ਨੇ, ਉਹਨਾਂ ਤੇ ਫਿਰ ਪਾਬੰਦੀਆਂ ਲਾ ਕੇ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਕੇ ਵਿਚਾਰਾਂ ਦੀ ਆਜ਼ਾਦੀ ਨੂੰ ਦਬਾਇਆ ਜਾਂਦਾ ਜੀ। ਤੇ ਉਸੇ ਦੀ ਮਿਸਾਲ ਜਿਹੜਾ ਤੁਸੀਂ ਨਾਂ ਲਿਆ ਸਰਬਜੀਤ ਔਖਲਾ ਜੀ ਨੇ, ਸਰਬਜੀਤ ਔਖਲਾ ਜੀ ਬਹੁਤ ਲੰਮੇ ਅਰਸੇ ਤੋਂ, ਜੇ ਮੈਂ ਇਹ ਕਹਾਂ ਕਿ 1984 ਤੋਂ ਹੀ ਤਰਕਸ਼ੀਲ ਸੋਸਾਇਟੀ ਪੰਜਾਬ ਨਾਲ ਜੁੜੇ ਹੋਏ ਸਨ, ਤੇ ਫਿਰ ਉਹ ਇੱਥੇ ਕੈਨੇਡਾ ਆ ਕੇ ਵੀ ਤਰਕਸ਼ੀਲ ਸੋਸਾਇਟੀ ਨਾਲ ਜੁੜੇ, ਤੇ ਬਹੁਤ ਐਕਟਿਵਲੀ ਉਹਨਾਂ ਨੇ ਇੱਥੇ ਸਾਡੇ ਨਾਲ ਰਹਿ ਕੇ ਕੰਮ ਕੀਤਾ। ਜ਼ਿਆਦਾ ਸਮਾਂ ਉਹ ਭਾਰਤ ਹੀ ਰਹਿੰਦੇ ਨੇ, ਜਦੋਂ ਚਲੇ ਜਾਂਦੇ ਨੇ, ਜਦੋਂ ਦਿਲ ਕਰਦਾ, ਕਿਉਂਕਿ ਮੌਜ ਮਤੀ ਸ਼ਖਸੀਅਤ ਨੇ, ਉਹ ਬੜੇ ਹੀ ਸਧਾਰਨ ਕਿਸਮ ਦੇ ਵਿਅਕਤੀ ਨੇ, ਬੜੇ ਮੌਜ ਆਨੰਦ ਵਿਚ ਰਹਿਣ ਵਾਲੇ ਵਿਅਕਤੀ ਨੇ, ਉਹਨਾਂ ਦਾ ਜਿਹੜਾ ਜੀਵਨ ਹੈ ਜੀ ਬਹੁਤ ਸਾਦਾ ਆ ਤੇ ਬਹੁਤ ਹੀ ਵਧੀਆ ਜੀਵਨ ਆ ਔਰ ਬਹੁਤ ਅੱਛਾ ਮਿਸਾਲੀ ਜੀਵਨ ਹੈ ਉਹਨਾਂ ਦਾ। ਜੇ ਮੈਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰਾਂ ਤਾਂ ਟਾਈਮ ਲੱਗੂ ਆਪਾਂ ਨੂੰ ਬਹੁਤ ਜ਼ਿਆਦਾ, ਪਰ ਮੈਂ ਉਧਰ ਨੂੰ ਨਹੀਂ ਜਾਵਾਂਗਾ। ਪੜ੍ਹਨ ਦਾ ਸ਼ੌਕ, ਲਿਖਣ ਦਾ ਸ਼ੌਕ ਉਹਨਾਂ ਨੂੰ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਨਾਲ ਜਾਦੂ ਦੇ ਟ੍ਰੈਕ ਕਰਨੇ ਤੇ ਹੋਰ ਕਰਨ ਸ਼ੌਕ, ਨਾਟਕਾਂ ਦਾ ਸ਼ੌਕ, ਪਲੱਸ ਉਹ ਪੱਤਰਕਾਰੀ ਦੇ ਖੇਤਰ ਵਿਚ ਵੀ ਰਹੇ ਨੇ ਤੇ ਉਸ ਤੋਂ ਬਿਨਾਂ ਬਿਨਾਂ ਉਹਨਾਂ ਨੇ ਸਭ ਤੋਂ ਪਹਿਲਾਂ ਰੁਜ਼ਗਾਰ ਦੇ ਲਈ ਪੰਜਾਬ ਪੁਲਿਸ ਦੀ ਵਾਇਰਲੈਸ ਬ੍ਰਾਂਚ ਦੇ ਵਿਚ ਵੀ ਜਿਹੜਾ ਹੈਗਾ ਉਹ ਨੌਕਰੀ ਕੀਤੀ ਹੈ ਜੀ ਤੇ ਪਟਿਆਲੇ ਰਹਿੰਦੇ ਨੇ ਉਹ। ਅੱਜ ਕੱਲ ਉਹ ਲਿਖਣ ਤੇ ਪੜ੍ਹਨ ਦੀ ਖਾਤਰ ਇਧਰ ਕਸੌਲੀ ਵੱਲ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਹੋਇਆ ਜੀ ਤੇ ਉਹਨਾਂ ਨੂੰ ਉਹਨਾਂ ਨੇ ਅੱਜ ਤੱਕ ਮੈਂ ਉਹਨਾਂ ਦੀਆਂ ਕਿਤਾਬਾਂ ਦਾ ਵੇਰਵਾ ਪਹਿਲਾਂ ਦੇ ਰਿਹਾ, ਬਾਕੀ ਗੱਲਬਾਤ ਬਾਅਦ ਚ ਕਰਦੇ ਆ ਜੀ। ਉਹਨਾਂ ਨੇ ਹੁਣ ਤੱਕ ਜਿਹੜੀਆਂ ਕਿਤਾਬਾਂ ਲਿਖੇ ਨੇ ਉਹ ਲਿਖੇ, ਇੱਕ ਤਾਂ ਹੈਗੀ ਜੀ ਵੋਟ ਫਾਰ ਕ੍ਰਾਂਤੀ, ਦੂਜੀ ਹੈ ਜਦੋਂ ਦੀਵੇ ਸੂਰਜ ਬਣਨਗੇ, ਤੀਸਰੀ ਹੈ ਜੀ ਰਮਾਇਣ ਦੀ, ਰਮਾਇਣ ਕੀ ਕਸੌਟੀ ਪਰ, ਰਮਾਇਣ ਬੁੱਧੀ ਕੀ ਕਸੌਟੀ ਪਰ,
ਹਾਂਜੀ ਹਾਂਜੀ
ਰਮਾਇਣ ਬੁੱਧੀ ਕੀ ਕਸੌਟੀ ਪਰ, ਉਪਰੀ ਕਸਰ ਦੀ ਪਰਦਾ ਫਾਸ਼, ਸ੍ਰਿਸ਼ਟੀ ਦੀ ਉਤਪਤੀ ਭਗਵਾਨ ਬਨਾਮ ਵਿਗਿਆਨ। ਇੱਕ ਵੇਲੇ ਹੋਰ ਧਿਆਨ ਚ ਆਈ ਹੈ ਸ਼ਾਇਦ ਹਲੇ ਲਿਖੀ ਨਹੀਂ ਗਈ, ਨਾ ਹੈ ਸੀ ਸੱਚ ਨਾ ਹੋ ਸੀ ਸੱਚ, ਸੋ ਇਹ ਕਿਤਾਬ ਸ਼ਾਇਦ ਹਲੇ ਲਿਖੀ ਜਾ ਰਹੀ ਹੈ ਜੀ ਤੇ ਇੰਨੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਜੀ। ਔਰ ਇਹ ਇਸ ਦੌਰਾਨ ਉਹਨਾਂ ਨੇ ਬਹੁਤ ਸਾਰੇ ਰੇਡੀਓ ਤੇ ਟੀਵੀ ਤੇ ਇਸ ਰਮਾਇਣ ਕਸੌਟੀ, ਰਮਾਇਣ ਬੁੱਧੀ ਦੀ ਕਸੌਟੀ ਪਰ ਚਰਚਾ ਵੀ ਕੀਤੀ ਹੈ ਜੀ, ਖੁੱਲ ਕੇ ਸਾਡੇ ਇੱਥੇ ਪੀਸੀ ਦੇ ਵਿੱਚ ਟੀਵੀ ਰੇਡੀਓ ਤੇ ਵੀ ਉਹਨਾਂ ਨੇ ਚਰਚਾ ਕੀਤੀ ਹੈ ਜੀ। ਸੋ ਇਸ ਤਰ੍ਹਾਂ ਪਰ ਉਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਕੀਤਾ ਗਿਆ ਕਿ ਉਹਨਾਂ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ 295 ਏ ਜਿਹੜੀ ਸੀਗੀ ਉਹਨਾਂ ਤੇ ਲਾਈ ਗਈ ਜੀ। ਉਸ 295 ਏ ਦੇ ਖਿਲਾਫ਼ ਕੁੱਖਾ ਜੀ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਲਈ ਔਰ ਰੋਕ ਲਗਵਾਈ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਐਸ ਐਸ ਪੀ ਨੂੰ ਲਿਖ ਕੇ ਦਿੱਤਾ ਕਿ ਤੁਸੀਂ ਇਸ ਮੇਰੀ ਜਿਹੜੀ ਕਿਤਾਬ ਹੈ ਇਸ ਤੇ ਇਹਦੀ ਜਾਂਚ ਕਰੋ, ਇਹਦੀ ਪੜਤਾਲ ਕਰੋ, ਇਹਦੇ ਬਾਰੇ ਮੇਰੇ ਕੋਲ ਜੋ ਵੀ ਇਨਫੋਰਮੇਸ਼ਨ ਤੁਸੀਂ ਚਾਹੁੰਦੇ ਹੋ, ਜੋ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਮੈਨੂੰ ਪੁੱਛੇ ਜਾਣ ਤੇ ਮੈਂ ਹਰ ਵਕਤ ਤਿਆਰ ਹਾਂ ਸਹਿਯੋਗ ਕਰਨ ਨੂੰ ਔਰ ਮੈਂ ਹਰ ਕੱਲ ਤੁਹਾਡੀ ਹਰ ਸਵਾਲ ਦਾ ਜਵਾਬ ਦੇਣ ਨੂੰ ਵੀ ਤਿਆਰ ਹਾਂ। ਪਰ ਪੁਲਿਸ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਣੇ ਚੱਲਦੀ ਹੈ ਉੱਥੇ, ਉਹਨਾਂ ਨੇ ਕੋਈ ਜਾਂਚ ਨਹੀਂ ਕੀਤੀ, ਕੁਛ ਨਹੀਂ ਕੀਤਾ ਤੇ ਉਸ ਤੋਂ ਬਾਅਦ ਉਹ ਆਪਣਾ ਲਿਖਣ ਪੜ੍ਹਨ ਚ ਮਸ਼ਰੂਫ ਸੀਗੇ ਔਖਲਾ ਜੀ ਤੇ ਕੁਝ ਸੰਗਠਨਾਂ ਨੇ ਪਟਿਆਲੇ ਵਿਚ ਉਹਨਾਂ ਦੇ ਖਿਲਾਫ ਭੁੱਖ ਹੜਤਾਲ ਰੱਖੀ ਤੇ ਪੁਲਿਸ ਨੇ ਉਹਨਾਂ ਨੂੰ ਦੁਬਾਰਾ ਫੇਰ ਜਿਹੜਾ ਅਰੈਸਟ ਕਰ ਲਿਆ ਉਸੇ ਧਾਰਾ ਤਹਿਤ ਤੇ ਨਵੀਆਂ ਧਾਰਾਵਾਂ ਹੋਰ ਨਾਲ ਜੋੜ ਦਿੱਤੀਆਂ ਜੀ ਤੇ ਹੁਣ ਉਹ ਇਸ ਵੇਲੇ ਜੇਲ੍ਹ ਚ ਨੇ, ਜ਼ਮਾਨਤ ਸ਼ਾਇਦ ਅਗਲੇ ਹਫ਼ਤੇ ਅਪਲਾਈ ਹੋ ਜਾਏਗੀ, ਵਕੀਲ ਉਹਨਾਂ ਦਾ ਕਹਿ ਰਿਹਾ ਸੀਗਾ ਜੀ ਤੇ ਦੇਖੋ ਕੀ ਬਣਦਾ। ਪਰ ਉਖਲਾ ਜੀ ਦਾ ਕਹਿਣਾ ਇਹ ਹੈ, ਮੰਨਣਾ ਇਹ ਹੈ ਵੀ ਮੈਨੂੰ ਜ਼ਮਾਨਤ ਵਾਲੀ ਜਿਹੜੀ ਗੱਲ ਹੈ ਉਹਦੇ ਤੇ ਬਾਹਲੀ ਨਹੀਂ ਹੈ ਜ਼ੋਰ ਦੇਣ ਦੀ ਲੋੜ, ਜ਼ਮਾਨਤ ਮਿਲ ਗਈ ਤਾਂ ਵੀ ਠੀਕ ਹੈ, ਜੇ ਨਾ ਮਿਲੀ ਤਾਂ ਵੀ ਠੀਕ ਹੈ, ਵੀ ਮੈਂ ਚਾਹੂੰਗਾ ਕਿ ਕੇਸ ਟ੍ਰਾਇਲ ਤੇ ਜਾਵੇ ਤੇ ਮੈਂ ਇਸ ਕਿਤਾਬ ਦੀ ਬਕਾਇਦਾ ਇਕੱਲੀ ਇਕੱਲੀ ਜਿਹੜੀ ਗੱਲ ਜਿਹੜੀ ਲਿਖੀ ਆ ਉਹਦੇ ਤੇ ਤੇ ਮੈਨੂੰ ਜੋ ਵੀ ਜੱਜ ਸਾਹਿਬਾਨ ਪੁੱਛਣਗੇ ਮੈਂ ਉਹਦੇ ਜਿਹੜੇ ਜਵਾਬ ਹੈ ਉਹ ਦੇਣੇ ਚਾਹਾਂਗਾ ਤੇ ਮੈਂ ਇਹਨਾਂ ਲੋਕਾਂ ਨੂੰ ਜਿਹੜੇ ਮੇਰੇ ਖਿਲਾਫ਼ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਉਹਨਾਂ ਨੂੰ ਇਹ ਚੈਲੰਜ ਵੀ ਦੇਵਾਂਗਾ ਕਿ ਉਹ ਮੇਰੀਆਂ ਗੱਲਾਂ ਦਾ ਵੀ ਜਿਹੜੇ ਜਵਾਬ ਹੈ ਉਹ ਆ ਕੇ ਦੇਣ। ਸੋ ਇਸ ਕਿਸਮ ਦੀ ਜਿਹੜੀ ਪਟੀਸ਼ਨ ਹੈ ਜੀ ਉਹ ਇਸ ਵੇਲੇ ਬਣੀ ਹੋਈ ਹੈ, ਉਖਲਾ ਜੀ ਚੜ੍ਹਦੀ ਕਲਾਸ ਨੇ ਔਰ ਮੈਂ ਸਮਝਦਾ ਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 51A(h) ਜਿਹਦੇ ਵਿਚ ਹਰ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ, ਲਿਖਣ ਤੇ ਬੋਲਣ ਦੀ ਆਜ਼ਾਦੀ ਹੈ, ਉਸਦੀ ਉਲੰਘਣਾ ਵੀ ਹੈ ਕਿਸਮ ਦੀ, ਕਿਉਂਕਿ ਜੇ ਇਹ ਧਾਰਾ ਮੌਜੂਦ ਆ ਤਾਂ ਇਹ ਧਾਰਾ ਸਾਨੂੰ ਅਧਿਕਾਰ ਦਿੰਦੀ ਹੈ ਕਿ ਅਸੀਂ ਆਪਣੀ ਗੱਲ ਕਹਿਣ ਦੇ ਲਈ ਆਜ਼ਾਦ ਹਾਂ। ਪਰ ਜੇ ਇਸ ਧਾਰਾ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਗ੍ਰਿਫ਼ਤਾਰ ਕਰਕੇ ਤੇ ਉਹਦੇ 295 ਲਾ ਦਿੱਤੀ ਜਾਂਦੀ ਹੈ ਕਿ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਸਮਝਦਾ ਕਿ ਭਾਵਨਾਵਾਂ ਨੂੰ ਤਾਂ ਠੇਸ ਕਿਸੇ ਦੀ ਵੀ ਗੱਲ ਨਾਲ ਕਿਸੇ ਨੂੰ ਵੀ ਪਹੁੰਚ ਸਕਦੀ ਹੈ। ਸੋ ਭਾਵਨਾਵਾਂ ਦੀ ਠੇਸ ਦਾ ਕੋਈ ਮਿਆਰ ਜਿਹੜਾ ਹੈ ਉਹ ਕੀ ਹੋਵੇ ਕੀ ਨਾ ਹੋਵੇ ਇਹਦੇ ਬਾਰੇ ਸ਼ਾਇਦ ਅਦਾਲਤ ਕੋਈ ਗੱਲ ਦੱਸੇ ਜਾਂ ਨਾ ਦੱਸੇ, ਇਹ ਹੁਣ ਆਉਣ ਵਾਲਾ ਸਮਾਂ ਤੈਅ ਕਰੂਗਾ ਜਦੋਂ ਉਖਾ ਜੀ ਦੀ ਦਾ ਕੇਸ ਟ੍ਰਾਇਲ ਤੇ ਚੱਲੂਗਾ। ਪਰ ਅਸੀਂ ਤਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ ਹੈ ਜੀ ਔਰ ਨਿਖੇਧੀ ਕਰਦੇ ਹਾਂ ਔਰ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਬਾਹਰ ਭੇਜਣਾ ਚਾਹੀਦਾ ਔਰ ਨਾਲ ਦੀ ਨਾਲ ਅਦਾਲਤ ਵਿਚ ਜਿਹੜਾ ਕੇਸ ਹੈ ਉਹ ਜ਼ਰੂਰ ਚੱਲਣਾ ਚਾਹੀਦਾ ਹੈ। ਉੱਥੇ ਉਖਲਾ ਦੀ ਅਦਾਲਤ ਵਿਚ ਆਪਣੇ ਜਿਹੜੀ ਇਸ ਬਾਰੇ ਸਫਾਈ ਜਿਹੜੀ ਹੈਗੀ ਆ ਉਹ ਦੇਣ ਲਈ ਤਿਆਰ ਨੇ ਤੇ ਉਹਨਾਂ ਨੂੰ ਪੂਰਾ ਅਦਾਲਤ ਵਿਚ ਇਸ ਕੇਸ ਇਸ ਕਿਤਾਬ ਤੇ ਇਹਦੀ ਘੋਖ ਜਿਹੜੀ ਪੂਰੀ ਹੋਣੀ ਚਾਹੀਦੀ ਹੈ ਜੀ। ਇਹ ਸਾਡੇ ਵੱਲੋਂ ਮੰਗ ਹੈ ਜੀ ਬਰਾੜ ਸਾਹਿਬ ਦੀ।
ਵਾਜੀ ਵਾਹ। ਇਹ ਪੰਜਾਬ ਸਰਕਾਰ ਭਗਵੰਤ ਮਾਨ ਜਿਹੜੇ ਖੁਦ ਕਲਾਕਾਰ ਨੇ ਤੇ ਜਿਹੜੇ ਲੇਖਕਾਂ ਦਾ ਪਹਿਲਾਂ ਦੀ ਗੱਲ ਕਰਨਾ ਮੈਂ ਜਦੋਂ ਦੇ ਮੁੱਖ ਮੰਤਰੀ ਬਣੇ ਉਦੋਂ ਦੇ ਨੀ ਜਿਹੜੇ ਲੇਖਕਾਂ ਦਾ ਮਾਨ ਸਨਮਾਨ ਕਰਦੇ ਰਹੇ ਨੇ ਉਹਨਾਂ ਨੂੰ ਵਿਚਾਰਾਂ ਦੀ ਆਜ਼ਾਦੀ ਬਾਰੇ ਪਤਾ ਹੈ ਕੀ ਪੰਜਾਬ ਸਰਕਾਰ ਤੋਂ ਕੁਛ ਐਕਸਪੈਕਟ ਕੀਤਾ ਜਾ ਸਕਦਾ?
ਹਾਂਜੀ ਬਿਲਕੁਲ, ਜੇ ਸਰਕਾਰ ਚਾਹੇ ਤਾਂ ਪੰਜਾਬ ਪੁਲਿਸ ਨੂੰ ਤਾਂ ਕਹਿ ਸਕਦੀ ਤੁਸੀਂ ਇਹਦੀ ਇਨਕੁਆਇਰੀ ਕਰੋ ਤਾਂ ਇਹਦੀ ਪੁੱਛਾਣ ਕਰੋ, ਪਰ ਇਹਨੂੰ ਤੁਸੀਂ ਬੰਦੇ ਨੂੰ ਅੰਦਰ ਕਿਉਂ ਸੁੱਟਿਆ ਹੋਇਆ, ਇਹਦੇ ਜ਼ਮਾਨਤ ਇਹ ਹੋ ਲੈਣ ਦਿਓ ਇਹਦੀ, ਔਰ ਇਹਦੇ ਵਿਚਾਰਾਂ ਨੂੰ ਆਪਾਂ ਆਉਣ ਦਿਓ ਲੋਕਾਂ ਦੇ ਵਿਚ ਔਰ ਚਰਚਾ ਕਰਨੀ ਚਾਹੀਦੀ ਹੈ ਜੀ। ਕਰ ਸਕਦੇ ਨੇ ਉਹ, ਪਰ ਜੇ ਉਹਨਾਂ ਦਾ ਇਰਾਦਾ ਹੋਵੇ ਤਾਂ ਹੀ ਹੈ ਜੀ। ਮੈਨੂੰ ਲੱਗਦਾ ਨਹੀਂ ਮਾਨ ਸਾਹਿਬ ਅੱਜ ਕੱਲ ਮੁੱਖ ਮੰਤਰੀ ਨੇ ਤੇ ਉਹਨਾਂ ਦੀਆਂ ਕੁਛ ਪ੍ਰਾਇਰਟੀਆਂ ਕੁਛ ਹੋਰ ਨੇ ਜੀ।
ਦੇਵਪੁਰ ਸ਼ਾਰਗੇ ਦੇਵਦੈਨ ਤੇ ਰੂਹਾਂ ਇਨ੍ਹਾਂ ਬਾਰੇ ਵੀ ਬਾਦਲ ਸਰਕਾਰ ਵੇਲੇ ਮੇਰਾ ਖਿਆਲ ਫਿਰੋਜ਼ਪੁਰ ਦੇ ਨੇੜੇ ਕਿਸੇ ਜਗ੍ਹਾ ਦੇ ਉੱਤੇ ਕੋਈ ਗੱਲ ਚੱਲੀ ਸੀ ਵੀ ਉਹਨਾਂ ਤੇ ਪਾਬੰਦੀ ਲਾਈ ਜਾਵੇ
ਜੀ,
ਯਾਦ ਆ ਤੁਹਾਨੂੰ?
ਹਾਂਜੀ, ਇਹ ਕੇਸ ਕਿਸਮ ਦੀਆਂ ਹੋਰ ਕਿਤਾਬਾਂ ਤੇ ਵੀ ਬਹੁਤ ਬਹੁਤ ਕੇਸ ਹੋਏ ਆ ਜੀ, ਪਰ ਕੋਈ ਵੀ ਜਿਹੜਾ ਕੇਸ ਹੈ ਜੀ ਕਿਸੇ ਥਾਂ ਵੀ ਸਿਰੇ ਨਹੀਂ ਚੜਿਆ ਹੈਗਾ, ਕੋਈ ਇਨਕੁਆਇਰੀ ਨਹੀਂ ਹੋਈ, ਕਿਸੇ ਨੇ ਕੋਈ ਪ੍ਰੂਫ ਨਹੀਂ ਦਿੱਤਾ, ਸਿਰਫ ਕੇਸ ਦਰਜ ਕਰਵਾ ਕੇ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਸ ਹਰਾਸਮੈਂਟ ਤੋਂ ਅੱਗੇ ਗੱਲ ਨਹੀਂ ਵਧੀ ਜੀ, ਹਰਾਸਮੈਂਟ ਤੱਕ ਗੱਲ ਸੀਮਿਤ ਰਹੀ ਆ, ਕੇਸ ਬਥੇਰੇ ਹੋਏ ਆ ਜੀ।
ਅਵਤਾਰ ਸਿੰਘ ਜੀ, ਜਿਹੜੀ ਗੱਲ ਤੁਸੀਂ ਪਹਿਲਾਂ ਕਰ ਰਹੇ ਸੀ ਬਈ ਜਿਹੜਾ ਸੋਚਣਾ ਵਿਚਾਰਨਾ ਇਹ ਜਿਹਨੂੰ ਆਪਾਂ ਕਹਿੰਦੇ ਆ ਕਿ ਡਾਇਲੈਕਟੀਕਲ ਮੈਥਡ ਹੁੰਦਾ, ਦਵੰਦਵਾਦੀ ਵਿਧੀ ਹੁੰਦੀ ਆ, ਜੇ ਇੱਕ ਬੰਦੇ ਦੇ ਮਨ ਚ ਵਿਚਾਰ ਆਇਆ ਉਹ ਦੂਜੇ ਦੇ ਨਾਲ ਸਾਂਝਾ ਕਰਦਾ, ਦੂਜਾ ਆਪਣਾ ਵਿਚਾਰ ਦਿੰਦਾ, ਦੋਨਾਂ ਵਿਚਾਰਾਂ ਦੇ ਵਿੱਚੋਂ ਕੋਈ ਆ ਜਿਹੜੀ ਉਹ ਥਿਊਰੀ ਬਣਦੀ ਆ ਜਾਂ ਹਾਈਪੋਥੀਸਿਸ ਬਣਦਾ, ਫੇਰ ਉਹਨੂੰ ਅਮਲੀ ਰੂਪ ਚ ਲਾਗੂ ਕਰਕੇ ਦੇਖਿਆ ਜਾਂਦਾ, ਜੇ ਉਹ ਵਧੀਆ ਸਿੱਟੇ ਕੱਢਦਾ ਤਾਂ ਉਹਨੂੰ ਮੰਨ ਲਿਆ ਜਾਂਦਾ, ਜੇ ਕਿਤੇ ਜਿਹੜਾ ਕੁਝ ਪੁਰਾਤਨ ਧਾਰਮਿਕ ਪੁਸਤਕਾਂ ਦੇ ਵਿੱਚ ਲਿਖਿਆ ਜਿਹੜਾ ਲੋਕ ਕਹਿੰਦੇ ਵੀ ਅੰਤਮ ਸੱਚ ਆ, ਜੇ ਉਹਨੂੰ ਮੰਨ ਲਿਆ ਜਾਵੇ ਜ਼ਿੰਦਗੀ ਤਾਂ ਕਿਤੇ ਵੀ ਅਪਲਾਈ ਨਹੀਂ ਹੁੰਦਾ। ਦੇਖੋ ਹੁਣ ਆਪਾਂ ਕਿੰਨੀ ਦੂਰ ਬੈਠੇ ਗੱਲ ਕਰ ਰਹੇ ਹਾਂ, ਫੋਨ ਤੇ ਆਪਾਂ ਗੱਲ ਕਰ ਰਹੇ ਹਾਂ, ਰੇਡੀਓ ਰਾਹੀਂ ਆਪਣੀ ਆਵਾਜ਼ ਦੀਆਂ ਤਰੰਗਾਂ ਸਾਡੇ ਸਰੋਤਿਆਂ ਤੱਕ ਪਹੁੰਚ ਰਹੀਆਂ, ਕੋਈ ਸਰੋਤੇ ਕਾਰਾਂ ਦੇ ਵਿੱਚ ਸੁਣ ਰਹੇ ਨੇ, ਕੋਈ ਵੈਬਸਾਈਟ ਤੇ ਸੁਣ ਰਹੇ ਨੇ, ਕੋਈ ਫੋਨ ਤੇ ਸੁਣ ਰਹੇ ਨੇ, ਉਹਨਾਂ ਦੀ ਆਪੋ ਆਪਣੀ ਜ਼ਿੰਦਗੀ, ਉਹਨਾਂ ਨੇ ਕੰਮ ਕਾਰ ਕਰਕੇ ਵਿਗਿਆਨ ਦੇ ਆਸਰੇ ਮਸ਼ੀਨਾਂ ਜਿਹੜੀਆਂ ਬਣੀਆਂ ਆਪਣੇ ਘਰੇ ਪਹੁੰਚ ਜਾਣਾ, ਕਾਰਾਂ ਤੇ ਪਹੁੰਚ ਜਾਣਾ, ਹੈਂਜੀ, ਤੇ ਉਹ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ, ਕੋਈ ਸਰੀਰਕ ਪ੍ਰੋਬਲਮ ਆਉਂਦੀ ਆ, ਆਰਟਰੀਜ਼ ਬਲੌਕ ਹੁੰਦੀ, ਉਹਨਾਂ ਨੇ 911 ਕਾਲ ਕਰਕੇ ਐਂਬੂਲੈਂਸ ਪਹੁੰਚ ਜਾਣੀ, ਉਹਨਾਂ ਨੇ ਡਾਕਟਰ ਤੋਂ ਕੁਛ ਨਾ ਕੁਛ ਕਰਾ ਕੇ ਦਵਾਈ ਦੁਈ ਲੈ ਕੇ ਜਾਂ ਕੋਈ ਸਰਜਰੀ ਕਰਾ ਕੇ ਘਰੇ ਪਹੁੰਚ ਜਾਣਾ। ਤੇ ਜੇ ਬੰਦਾ ਕੋਈ ਇਹ ਲਿਖਦਾ ਵੀ ਭਾਈ ਪੁਰਾਤਨ ਪੁਸਤਕਾਂ ਪੁਰਾਣੇ ਵੇਲੇ ਦੀਆਂ ਗੱਲਾਂ ਨੇ, ਜਦੋਂ ਅਜੇ ਖੋਜਾਂ ਨਹੀਂ ਸੀ ਹੋਈਆਂ, ਜਦੋਂ ਸਾਡਾ ਜਿਹੜਾ ਵਿਜ਼ਨ ਸੀ ਬੜਾ ਲਿਮਿਟਿਡ ਸੀ, ਅੱਜ ਸਾਡਾ ਜਿਹੜਾ ਦ੍ਰਿਸ਼ਟੀਕੋਣ ਆ ਉਹ ਸਾਨੂੰ ਉਹ ਬਦਲਣਾ ਚਾਹੀਦਾ, ਤੇ ਫਿਰ ਇਹਦੀ ਵਿਚਾਰਾਂ ਦੀ ਠੇਸ ਕਿੱਥੇ ਪਹੁੰਚ ਗਈ?
ਗੱਲ ਇਹੀ ਹੈ ਨਾ ਜੀ, ਵੀ ਦੋ ਕਿਸਮ ਦੇ ਵਿਚਾਰ ਜਿਵੇਂ ਤੁਸੀਂ ਦੱਸਿਆ, ਇੱਕ ਵਿਚਾਰ ਉਹ ਨੇ ਜਿਹੜੇ ਕਹਿੰਦੇ ਵੀ ਜੋ ਕੁਛ ਪਹਿਲਾਂ ਕਿਹਾ ਗਿਆ ਜਾਂ ਕਿਹਾ ਜਾ ਚੁੱਕਾ ਉਹੀ ਸੱਤ ਹੈ, ਉਹੀ ਸਹੀ ਆ, ਹੋਰ ਕੁਛ ਵੀ ਸਹੀ ਨੀ, ਹੋਰ ਤਾਂ ਬਾਕੀ ਸਭ ਉਸ ਤੋਂ ਬਾਅਦ ਦੀ ਰਹਿੰਦ ਖੂੰਹਦ ਹੈ, ਜੋ ਅਸੀਂ ਜਿਹਦੀ ਗੱਲ ਆਪਾਂ ਤੁਸੀਂ ਕੀਤੀ ਹੈ ਨਾ, ਇਹਨੂੰ ਤਾਂ ਉਹ ਮੰਨਦੇ ਨੀ, ਆਧਾਰ ਹੀ ਨੀ ਮੰਨਦੇ, ਉਹ ਕਹਿੰਦੇ ਇਹ ਤਾਂ ਗੱਲ ਹੀ ਕੋਈ ਨੀ, ਸਾਇੰਸ ਤਾਂ ਉਦੋਂ ਡਿਵੈਲਪ ਸੀਗੀ ਬਹੁਤ ਵੱਡੇ ਪੱਧਰ ਤੇ, ਤੇ ਜਿਹੜੀ ਗੱਲ ਅਸੀਂ ਸਾਡਾ ਕੋਈ ਰਹਿਬਰ ਕਹਿ ਗਿਆ ਉਹ ਗੱਲ ਸੱਚ ਹੈ, ਹਾਲਾਂਕਿ ਉਸ ਗੱਲ ਦੀ ਜਿਹੜੀ ਕਿ ਵਿਆਖਿਆ ਤਾਂ ਵਿਗਿਆਨ ਨੇ ਕੀਤੀ ਹੈ, ਉਸ ਗੱਲ ਨੂੰ ਅੱਗੇ ਵਿਗਿਆਨ ਨੇ ਤੋੜਿਆ, ਉਸ ਗੱਲ ਤੋਂ ਤਜਰਬੇ ਵਿਗਿਆਨ ਨੇ ਕਰਕੇ ਲੋਕਾਂ ਦੇ ਸਾਹਮਣੇ ਲਿਆ ਕੇ ਚੀਜ਼ਾਂ ਵਿਗਿਆਨ ਦੇ ਰਾਹੀਂ ਰੱਖੀਆਂ ਨੇ, ਜਿਹਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਸਾਰੇ, ਤੁਸੀਂ ਸਾਰੀ ਆ ਕਿੱਡੀ ਵੇਰਵਾ ਦਿੱਤਾ ਹੈਗਾ ਇਸ ਗੱਲ ਦਾ, ਇਸ ਤੋਂ ਬਿਨਾਂ ਅਸੀਂ ਮੈਂ ਤਾਂ ਜਿਸ ਵਿਅਕਤੀ ਨੇ ਪਹਿਲਾਂ ਅੱਗ ਦੀ ਖੋਜ ਕੀਤੀ ਮੈਂ ਤਾਂ ਸਭ ਤੋਂ ਪਹਿਲਾਂ ਉਸ ਨੂੰ ਵਿਗਿਆਨੀ ਮੰਨਦਾ ਜੀ, ਫਿਰ ਦੂਸਰਾ ਵਿਗਿਆਨੀ ਉਸ ਨੂੰ ਮੰਨਦਾ ਜਿਸ ਨੇ ਪਹੀਆ ਜਿਹੜਾ ਆਜ਼ਾਦ ਕੀਤਾ ਜਿਹਦੇ ਨਾਲ ਅਸੀਂ ਅੱਗੇ ਪਿੱਛੇ ਆਉਣ ਜਾਣ ਲੱਗੇ, ਉਸ ਤੋਂ ਬਾਅਦ ਜਿਹੜੇ ਹਥਿਆਰ ਜਿਹੜੇ ਸਾਡੇ ਕੋਲ ਸਾਡੇ ਪੂਰਵਜਾਂ ਕੋਲ ਹਥਿਆਰ ਹੁੰਦੇ ਸੀ ਉਹ ਕਿਹੜਾ ਕੋਈ ਇਸ ਕਿਸਮ ਦੇ ਹਥਿਆਰ ਹੁੰਦੇ ਸੀ, ਉਹ ਵੀ ਇੱਟਾਂ ਰੋੜਿਆਂ ਬੱਟਿਆਂ ਨਾਲ ਜਿਹੜਾ ਸੀਗਾ ਸ਼ਿਕਾਰ ਨੂੰ ਮਾਰ ਕੇ ਖਾਂਦੇ ਰਹੇ ਨੇ, ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਹਥਿਆਰ ਬਣਾਏ ਗਏ ਤੇ ਹਥਿਆਰਾਂ ਦਾ ਸ਼ਿਕਾਰ ਹੋਣ ਲੱਗ ਗਿਆ, ਕੱਚਾ ਮੀਟ ਖਾਂਦੇ ਸੀ ਅਸੀਂ, ਜਦੋਂ ਅੱਗ ਦੀ ਆਜ਼ਾਦ ਹੋ ਗਈ ਫਿਰ ਅਸੀਂ ਮੀਟ ਨੂੰ ਪਕਾ ਕੇ ਖਾਣ ਲੱਗੇ, ਹੌਲੀ ਹੌਲੀ ਜਿਹੜਾ ਵਿਕਾਸ ਹੈ ਇਹ ਲੱਖਾਂ ਕਰੋੜਾਂ ਸਾਲਾਂ ਦਾ ਜਿਹੜਾ ਵਿਕਾਸ ਹੈ ਜੀ, ਇਹਦੇ ਵਿੱਚੋਂ ਇੰਨਾ ਕੁਛ ਸਾਹਮਣੇ ਨਿਕਲ ਕੇ ਆਇਆ। ਅੱਜ ਅਸੀਂ ਸਫ਼ਰ ਜਿਹੜਾ ਹੈਗਾ ਜੀ, ਕਿਸੇ ਦਿਨ ਸਮੁੰਦਰੀ ਜਹਾਜ਼ ਚ ਆਉਂਦੇ ਸੀ ਇੰਡੀਆ ਤੋਂ ਕੈਨੇਡਾ ਨੂੰ, ਤੇ ਹੁਣ ਅਸੀਂ ਪਲੇਨ ਦੇ ਵਿੱਚ 14 ਘੰਟਿਆਂ ਦੇ ਵਿੱਚ ਸਿੱਧੇ ਇੱਥੇ ਪਹੁੰਚ ਜਾਂਦੇ ਹਾਂ ਦਿੱਲੀ ਤੋਂ। ਤੋ ਇਹ ਇਸ ਕਿਸਮ ਦੀਆਂ ਜਿਹੜੀਆਂ ਖੋਜਾਂ ਨੇ, ਜਾਂ ਅਸੀਂ ਅੱਜ ਕੱਲ ਸਾਡੇ ਜਿਹੜੇ ਸਾਇੰਟਿਸਟ ਨੇ ਉਹ ਜਿੰਨਾ ਸਾਡਾ ਆਕਾਸ਼ ਜਿਹੜਾ ਅਸੀਂ ਜਿਸ ਨੂੰ ਬ੍ਰਹਿਮੰਡ ਕਹਿੰਦੇ ਹਾਂ, ਇਸ ਦੀ ਖੋਜ ਕਰ ਰਹੇ ਨੇ, ਇਹਦੇ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ, ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਇਸ ਕੋਸ਼ਿਸ਼ ਵਿੱਚ ਨੇ ਕਿ ਇਹ ਦੇਖਿਆ ਜਾਵੇ ਕਿਤੇ ਹੋਰ ਵੀ ਜੀਵਨ ਹੈ ਕਿਸੇ ਹੋਰ ਗ੍ਰਹਿ ਦੇ ਉੱਪਰ ਇਸ ਬ੍ਰਹਿਮੰਡ ਦੇ ਵਿੱਚ, ਜਾਂ ਹੋਰ ਕੁਛ ਕੀ ਹੈ ਜਿਸ ਦੀ ਕੋਈ ਲਿਮਿਟ ਹਾਲ ਤੱਕ ਨਹੀਂ ਪੂਰੀ ਦੇਖੀ ਜਾ ਸਕੀ। ਲੇਕਿਨ ਵਿਗਿਆਨੀਆਂ ਨੇ ਉਹਦਾ ਵੀ ਇੱਕ ਅੰਦਾਜ਼ਾ ਜਿਹੜਾ ਹੈਗਾ ਉਹ ਲਾ ਲਿਆ ਹੋਇਆ। ਸੋ ਇਸ ਕਿਸਮ ਦੀਆਂ ਜਿਹੜੀਆਂ ਤਰੱਕੀਆਂ ਨੇ, ਇਹ ਤਾਂ ਵਿਕਾਸ ਇਸੇ ਤਰ੍ਹਾਂ ਹੋਊਗਾ ਜੀ, ਜਿਵੇਂ ਤੁਸੀਂ ਦੱਸਿਆ ਕਿ ਦੋ ਵਿਚਾਰਾਂ ਦੇ ਵਿੱਚ ਆਪਸ ਵਿੱਚ ਚਰਚਾ ਚੱਲੂਗੀ, ਉਹਦੇ ਵਿੱਚੋਂ ਜਿਹੜੀ ਵਿਚਾਰ ਠੀਕ ਹੋਊਗਾ ਉਹਨੇ ਅੱਗੇ ਆਉਣਾ, ਔਰ ਉਸ ਵਿਚਾਰ ਤੋਂ ਅੱਗੇ ਹੋਰ ਵਿਚਾਰ ਜਿਹੜੇ ਨੇ ਉਹ ਨਿਕਲਣੇ। ਸਾਇੰਸ ਇਹੀ ਕੁਛ ਕਰਦੀ ਹੈ ਜੀ, ਅੱਜ ਇੱਕ ਚੀਜ਼ ਬਣਾਤੀ ਤਾਂ ਕੱਲ ਨੂੰ ਉਹਦੇ ਵਿੱਚ ਹੋਰ ਨਵੀਆਂ ਤਬਦੀਲੀਆਂ ਕਰਕੇ ਉਸ ਨੂੰ ਹੋਰ ਵਧੀਆ ਆਧੁਨਿਕ ਬਣਾ ਲਈ ਜਾਂਦੀ ਹੈ। ਸੋ ਉਸ ਤੋਂ ਬਾਅਦ ਹੋਰ ਆਧੁਨਿਕ ਬਣਾ ਲਈ ਜਾਂਦੀ ਹੈ। ਸੋ ਇਹ ਤਰੱਕੀ ਦਾ ਇੱਕ ਢੰਗ ਹੈ। ਸੋ ਸਾਨੂੰ ਵਿਚਾਰਾਂ ਦੀ ਜਿਹੜੀ ਸਾਂਝ ਹੈ ਇਹਨੂੰ ਜਾਰੀ ਰੱਖਣ ਦੇ ਲਈ ਚਰਚਾ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ। ਜੇ ਕੋਈ ਪੁਰਾਣੀ ਅੱਜ ਤੋਂ ਸਦੀਆਂ ਪਹਿਲਾਂ ਕਈ ਗੱਲ ਠੀਕ ਹੈ ਤਾਂ ਉਸ ਨੂੰ ਠੀਕ ਵੀ ਮੰਨ ਲਿਆ ਜਾਊਗਾ, ਉਸ ਨੂੰ ਗਲਤ ਨਹੀਂ ਮੰਨਿਆ ਜਾਊਗਾ। ਅਸੀਂ ਇਸ ਗੱਲ ਦੇ ਧਾਰਨੀ ਹੈਗੇ ਹਾਂ, ਤਰਕਸ਼ੀਲ ਅਸੀਂ ਕਹਿੰਦੇ ਹਾਂ ਵੀ ਹਾਂ ਜਿਹੜੀ ਚੀਜ਼ ਠੀਕ ਸਾਬਤ ਹੋਊਗੀ ਉਸ ਨੂੰ ਮੰਨਿਆ ਵੀ ਜਾਊਗਾ। ਇਹ ਨਹੀਂ ਵੀ ਅਸੀਂ ਕਿਸੇ ਦੇ ਕਹਿਣ ਤੇ ਯਕੀਨ ਕਰਕੇ ਕਿਸੇ ਚੀਜ਼ ਨੂੰ ਸਹੀ ਮੰਨ ਲਾਂਗੇ। ਸੋ ਅੱਜ ਦਾ ਯੁੱਗ ਪ੍ਰੈਕਟੀਕਲ ਦਾ ਯੁੱਗ ਹੈ ਜੀ।
ਹਾਸੇ ਮਜ਼ਾਕ ਵਾਲੀ ਗੱਲ ਹੈ ਜੀ। ਉਹ ਕਹਿੰਦੇ ਭਾਰਤ ਏਕ ਮਾਤਰ ਦੇਸ਼ ਹੈ ਜਹਾਂ ਪਰ ਬੁੱਤ ਮੇ ਪ੍ਰਾਣ ਡਾਲ ਦੀ ਅਗਲੇ ਦਿਨ ਫੋਟੋ ਲੱਗ ਗਈ, ਬੁੱਤ ਜੀ ਮੁਸਕਰਾ ਰਹੇ ਨੇ, ਰਾਮ ਜੀ ਕਹਿੰਦੇ।
ਹੁਣ ਦੇਖੋ ਉਹੀ ਉਹੀ ਕਿੰਨੀ ਵੱਡੀ ਗੱਲ ਆ ਜਿਹੜੀ ਤੁਸੀਂ ਕਹੀ ਹੈ ਤੇ ਜਿਹਦੇ ਤੇ ਸਾਡੇ ਲੋਕ ਵਿਸ਼ਵਾਸ ਕਰਦੇ ਨੇ। ਹੁਣ ਜੇ ਇਹ ਵਿਸ਼ਵਾਸ ਕਰਨ ਯੋਗ ਗੱਲ ਹੋਵੇ ਫੇਰ ਤਾਂ ਜਦੋਂ ਪ੍ਰਾਣ ਪਾ ਦਿੱਤੇ ਗਏ ਉਸ ਤੋਂ ਬਾਅਦ ਫਿਰ ਉਹ ਬੁੱਤ ਤੁਰੇ ਵੀ, ਉਸ ਤੋਂ ਬਾਅਦ ਫਿਰ ਉਹ ਬੁੱਤ ਖਾਵੇ ਵੀ, ਉਸ ਤੋਂ ਬਾਅਦ ਸਾਰੀਆਂ ਕਿਰਿਆਵਾਂ ਕਰੇ ਫਿਰ, ਪਰ ਉਹ ਉੱਥੇ ਦਾ ਉੱਥੇ ਆ, ਬੁੱਤ ਤਾਂ ਫਿਰ ਵੀ ਬੁੱਤ ਹੀ ਹੈ ਜੀ ਉਸ ਤੋਂ ਬਾਅਦ। ਹਾਂ ਅਸੀਂ ਜ਼ਰੂਰ ਉਹਦੀ ਪੂਜਾ ਸ਼ੁਰੂ ਕਰ ਦਿੰਦੇ ਹਾਂ ਇਹ ਮੰਨ ਕੇ ਕਿ ਉਹਦੇ ਚ ਹੁਣ ਪ੍ਰਾਣ ਪੈ ਗਏ ਨੇ ਤੇ ਹੁਣ ਉਹ ਮੂਰਤੀ ਨਹੀਂ ਹੈ, ਉਹ ਹੁਣ ਸਾਡਾ ਦੇਵਤਾ ਹੈ। ਸੋ ਇਹ ਵਿਸ਼ਵਾਸ ਜਿਹੜਾ ਹੈ, ਇਸ ਕਿਸਮ ਦਾ ਵਿਸ਼ਵਾਸ ਜਿਹੜਾ, ਇਹਨੂੰ ਅੱਜ ਦਾ ਸਮਾਂ ਜਿਹੜਾ ਹੈ ਉਹ ਕਬੂਲਣ ਲਈ ਤਿਆਰ ਨਹੀਂ ਹੈ। ਪਰ ਹਾਂ ਕੁਝ ਲੋਕ ਸਾਡੇ ਹਲੇ ਵੀ ਇਹਨਾਂ ਗੱਲਾਂ ਨੂੰ ਕਬੂਲਦੇ ਰਹੇ, ਜਿਹੜੇ ਕਬੂਲਦੇ ਰਹੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ, ਤੇ ਜਿਹੜੇ ਇਸ ਗੱਲ ਨੂੰ ਸੱਚ ਕਹਿਣ ਦੀ ਜੁਰਤ ਕਰਦੇ ਨੇ, ਹਿੰਮਤ ਕਰਦੇ ਨੇ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੀ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ 20 ਮਿੰਟ ਲਾਏ ਨੇ, ਮਿਹਰਬਾਨੀ ਬਹੁਤ ਬਹੁਤ ਕਰਤਾਰ ਸਿੰਘ ਜੀ, ਧੰਨਵਾਦ।
ਸ਼ੁਕਰੀਆ ਜੀ, ਮਿਲਦੇ ਰਹਾਂਗੇ ਬਰਾੜ ਸਾਹਿਬ।
ਬਿਲਕੁਲ ਜੀ ਬਿਲਕੁਲ, ਫੇਰ ਆਪਾਂ ਕਿਸੇ ਹੋਰ ਮਸਲੇ ਤੇ ਤੁਹਾਡੇ ਨਾਲ ਚਰਚਾ ਕਰਾਂਗੇ। ਤੁਹਾਡੇ ਕੋਲੇ ਵਿਚਾਰਾਂ ਦਾ ਖਜ਼ਾਨਾ, ਸਾਰੀ ਉਮਰ ਦਾ ਤਜਰਬਾ ਜੀ, ਤੇ ਮੈਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਅਵਤਾਰ ਸਿੰਘ ਜੀ ਮੇਰੇ ਖਿਆਲ 40 ਸਾਲ ਹੋ ਗਏ ਜੀ ਆਪਾਂ ਨੂੰ, ਪਹਿਲੀ ਵਾਰੀ ਜਦੋਂ ਆਪਾਂ ਮਿਲੇ ਸੀ ਸ਼ਾਇਦ 40 ਸਾਲਾਂ ਦੀ ਸਾਂਝ ਆਪਾਂ
ਜੀ 40 ਤੋਂ ਵੱਧ ਹੋ ਗਏ ਜੀ ਆਪਾਂ ਨੂੰ 40 ਤੋਂ ਵੱਧ ਹੋ ਗਏ ਜੀ, 40 ਤਾਂ 40 ਤੋਂ ਵੱਧ ਹੋ ਗਏ ਜੀ,
40 ਬਸ ਜਦੋਂ ਹਾਂਜੀ 40 ਬਸ ਆਲਮੋਸਟ 40-41 ਸਾਲ ਇੰਨੇ ਸਾਲ ਹੋ ਗਏ। ਮਿਹਰਬਾਨੀ ਬਹੁਤ ਬਹੁਤ ਜੀ, ਧੰਨਵਾਦ,
ਥੈਂਕ ਯੂ ਜੀ, ਥੈਂਕ ਯੂ।
ਦੋਸਤੋ ਇਹ ਸਨ ਸਾਡੇ ਪੁਰਾਣੇ ਮਿੱਤਰ ਤੇ ਤਰਖੀ ਸੋਸਾਇਟੀ, ਇਹਨਾਂ ਨੇ ਕੈਨੇਡਾ ਦੇ ਵਿੱਚ ਤਰਖੀ ਸੋਸਾਇਟੀ ਦਾ ਬੂਟਾ ਜਿਹੜਾ ਇਹਨਾਂ ਨੇ ਲਾਇਆ ਸੀਗਾ। ਤੇ ਲਓ ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ, ਜੀ ਹਾਂ ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Goodrich, Hancock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਹੁਣ ਤੱਕ ਦੀ ਜਿਹੜੀ ਗੱਲਬਾਤ ਕੀਤੀ ਆ, ਮਸਲਾ ਤਾਂ ਇੰਨਾ ਹੈ ਕਿ ਧਾਰਮਿਕ ਕੱਟੜਪੰਥੀਆਂ ਨੂੰ ਇੱਕੋ ਹੀ ਗੱਲ ਆ ਜਿਹੜੀ, ਬਸ ਇੱਕੋ ਹੀ ਗੱਲ ਉਹਨਾਂ ਨੂੰ ਮਤਲਬ ਤੰਗ ਕਰਦੀ ਆ, ਬਈ ਜਿਹੋ ਜਿਹੇ ਸਾਡੇ ਵਿਚਾਰ ਨੇ ਬਾਕੀ ਸਾਰਿਆਂ ਦੇ ਵੀ ਉਹੋ ਜਿਹੇ ਹੋਣ ਤੇ ਕਿਸੇ ਦੇ ਸਾਡੇ ਨਾਲੋਂ ਵੱਖਰੇ ਵਿਚਾਰ ਕਿਉਂ। ਇਸ ਕਰਕੇ ਜਦੋਂ ਕੋਈ ਨਵਾਂ ਵਿਚਾਰ, ਜਦੋਂ ਕੋਈ ਨਵੀਂ ਗੱਲ ਕਰਦਾ ਤਾਂ ਮੁੱਢੋਂ ਸੁੱਢੋਂ ਉਹਨੂੰ ਪਹਿਲਾਂ ਤਾਂ ਰੱਦ ਕਰ ਦਿੰਦੇ ਆ। ਪਹਿਲੀ ਗੱਲ ਤਾਂ ਇਹ, ਜੇ ਆਪਾਂ ਵੈਸੇ ਇਹਦੀ ਡੰਗਿਆਈ ਦੇ ਵਿੱਚ ਜਾਈਏ, ਐਡੀ ਪੀੜ੍ਹੀ ਆ ਸਾਡੇ ਦਿਮਾਗਾਂ ਦੇ ਵਿੱਚ ਗੰਢ ਪੁਰਾਣੇ ਵਿਚਾਰਾਂ ਦੀ, ਲੋਕ ਪੁਰਾਣੇ ਵਿਚਾਰਾਂ ਤੇ ਮਾਣ ਕਰਦੇ ਨੇ। ਮਾਣ ਕੀ ਕਰਦੇ ਨੇ ਜੀ, ਦੂਜੇ ਦਾ ਕਤਲ ਕਰਨ ਨੂੰ ਤਿਆਰ ਹੋ ਜਾਂਦੇ ਨੇ। ਤੇ ਠੱਪਾ ਸਾਡੇ ਤੇ ਇਹ ਜਿਹਾ ਲਾਇਆ ਜਾਂਦਾ ਜਦੋਂ ਬੱਚਾ ਜੰਮਦਾ ਨਾ, ਮੈਂ ਕਹਿੰਦਾ ਜੀ ਜੰਮਣ ਤੋਂ ਪਹਿਲਾਂ ਹੀ, ਜੇ ਸਿੱਖ ਆ ਮਾਂ ਪਿਓ ਤੇ ਉਹ ਸਿੱਖ, ਤੇ ਜੇ ਮੁਸਲਮਾਨ ਆ ਮਾਂ ਪਿਓ ਤੇ ਮੁਸਲਮਾਨ, ਤੇ ਜੇ ਹਿੰਦੂ ਆ ਤੇ ਉਹ ਮਾਂ ਪਿਓ ਹਿੰਦੂ, ਤੇ ਬੱਚਾ ਜਿਹੜਾ ਹਿੰਦੂ ਹੋਊਗਾ, ਜਾਣੀ ਪਹਿਲਾਂ ਹੀ ਤੈਅ ਕਰ ਦਿੰਦੇ ਆ। ਅੱਛਾ, ਫੇਰ ਉਹ ਆਲੇ ਦੁਆਲੇ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਹੁੰਦਾ ਵੀ ਬੰਦਾ ਉਸ ਵਲਗਣ ਚੋਂ, ਉਸ ਚਾਰ ਦੀਵਾਰੀ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਸਕਦਾ। ਜਿਹੇ ਜੇ ਵਿਚਾਰ ਆਲੇ ਦੁਆਲੇ ਦੇ, ਉਹੋ ਜਿਹੇ ਵਿਚਾਰ ਆ ਜਿਹੜੇ ਬੱਚੇ ਦੇ ਬਣਦੇ ਆ। ਆਪਾਂ ਇਸੇ ਕਰਕੇ ਗੱਲ ਕਰਦੇ ਆ ਨਾ ਵੀ ਮੈਨ ਇਜ਼ ਪ੍ਰੋਡਕਟ ਆਫ ਸੋਸਾਇਟੀ। ਜਿਹੜੇ ਵਿਚਾਰਾਂ ਦੇ ਵਿੱਚ ਤੁਸੀਂ ਪੈਦਾ ਹੋਏ ਹੋ, ਉਹੋ ਜਿਹੇ ਵਿਚਾਰ ਹੀ ਤੁਹਾਡੇ ਬਣਨੇ ਨੇ। ਕੋਈ 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 ਬਿਰਲਾ, ਕੋਈ ਮਾਂ ਦਾ ਲਾਲ, ਕੋਈ ਯੋਧਾ ਜਿਹੜਾ ਉਹ ਉੱਠਦਾ, ਜਿਹੜਾ ਚੱਲ ਰਹੇ ਵਿਚਾਰਾਂ ਦੇ ਨਾਲ ਜਿਹਦੀ ਮੱਤ ਟਕਰਾਉਂਦੀ ਆ ਤੇ ਲਗਾਤਾਰ ਉਹਦੇ ਦਿਮਾਗ ਦੇ ਵਿੱਚ ਸੰਘਰਸ਼ ਚੱਲਦਾ ਰਹਿੰਦਾ। ਦੁਨੀਆਂ ਦੇ ਜਿੰਨੇ ਮਹਾਨ ਪੁਰਸ਼ ਨੇ, ਮੈਂ ਕਹੂੰਗਾ ਜੀ ਧਰਮਾਂ ਨੂੰ ਸ਼ੁਰੂ ਕਰਨ ਵਾਲੇ ਵੀ ਫਿਲਾਸਫਰ, ਬਾਬੇ ਨਾਨਕ ਦੀ ਗੱਲ ਕਰ ਲਓ, ਜੀਸਸ ਕ੍ਰਾਈਸਟ ਦੀ ਗੱਲ ਕਰ ਲਓ, ਹਜ਼ਰਤ ਮੁਹੰਮਦ ਦੀ ਗੱਲ ਕਰ ਲਓ, ਬੁੱਧ ਦੀ ਗੱਲ ਕਰ ਲਓ, ਜੈਨ ਦੀ ਗੱਲ ਕਰ ਲਓ, ਉਹਨਾਂ ਦੇ ਦਿਮਾਗਾਂ 'ਚ ਵੀ ਸੰਘਰਸ਼ ਹੀ ਚੱਲਿਆ। ਉਹ ਮਗਰੋਂ ਲੋਕਾਂ ਨੇ ਉਹਨਾਂ ਦੇ ਨਾਂ ਤੇ ਧਰਮਾਂ ਜਿਹੜੇ ਸ਼ੁਰੂ ਕਰ ਲਏ, ਤੁਹਾਨੂੰ ਹਾਸਾ ਵੀ ਆਊਗਾ ਤੇ ਮੇਰੇ ਤੇ ਗੁੱਸਾ ਵੀ ਆਊਗਾ। ਪਹਿਲਾਂ ਨਹੀਂ ਸੀ ਉਹ, ਪਹਿਲਾਂ ਜੇ ਉਹਨਾਂ ਦੇ ਨਾਂ ਤੇ ਜਿਹੜੇ ਧਰਮ ਹੋਂਦ ਚ ਆਏ ਉਹਨਾਂ ਮਹਾਂਪੁਰਸ਼ਾਂ ਦੇ ਨਾਂ ਤੋਂ ਪਹਿਲਾਂ ਉਹ ਧਰਮ ਨਹੀਂ ਸੀ, ਉਹਨਾਂ ਦੇ ਜਾਣ ਤੋਂ ਬਾਅਦ ਦੁਨੀਆਂ ਨੇ ਉਹ ਧਰਮ ਸ਼ੁਰੂ ਕਰਤੇ। ਬਸ ਉਹਦੇ ਤੋਂ ਫਿਰ ਇੱਕ ਤਾਂ ਹੁੰਦਾ ਨਾ ਧਰਮ, ਚਲੋ ਇੱਕ ਵੈਸੇ ਧਰਮ, ਈਸਟਰਨ ਕਲਚਰ ਦੇ ਵਿੱਚ ਤਾਂ ਆਪਾਂ ਡਿਊਟੀ ਨੂੰ ਵੀ ਧਰਮ ਕਹਿ ਦਿੰਦੇ ਹਾਂ। ਇੱਕ ਹੁੰਦਾ ਚਲੋ ਧਰਮ, ਜੇ ਨਿੱਜੀ ਮਸਲਾ ਤਾਂ ਨਿੱਜੀ ਮਸਲਾ ਰਹੇ ਤਾਂ ਕੋਈ ਨੀ, ਕਿਸੇ ਨੂੰ ਸੰਤੁਸ਼ਟੀ ਦਿੰਦਾ, ਬਹੁਤ ਚੰਗੀ ਗੱਲ ਆ, ਧਾਰਮਿਕ ਲੋਕ ਬਹੁਤ ਚੰਗੇ ਹੁੰਦੇ ਨੇ। ਪਰ ਜਦੋਂ ਇਹ ਆਰਗੇਨਾਈਜ਼ਡ ਰਿਲੀਜਨ ਬਣ ਜਾਂਦਾ, ਜਦੋਂ ਇਹ ਕਹਿ ਦਿੰਦੇ ਵੀ ਦੂਜੇ ਧਰਮ ਵਾਲੇ ਆ ਨਾ ਜਿਹੜੇ, ਉਹ ਤਾਂ ਬਹੁਤ ਭੈੜੇ ਨੇ। ਅੱਛਾ, ਫਿਰ ਰੱਬ ਦੀਆਂ ਡੈਫੀਨੇਸ਼ਨਾਂ ਬਣਾਈਆਂ ਹੋਈਆਂ ਨੇ, ਸਾਡਾ ਰੱਬ ਬੜਾ ਵਧੀਆ, ਸਾਡਾ ਰੱਬ ਤਾਂ ਸੋਹਣਾ ਜਿਹਾ, ਦਿਆਲੂ ਕਿਰਪਾਲੂ, ਦੂਜਿਆਂ ਦਾ ਜਿਹੜਾ ਰੱਬ ਆ ਉਹ ਤਾਂ ਇਹੋ ਜਿਹਾ। ਅੱਜ ਕੱਲ੍ਹ ਤਾਂ ਗੱਲਾਂ ਹੀ ਚੱਲਦੀਆਂ ਨੇ, ਉਹ ਜੀ ਕਹਿਣਗੇ ਉਹ ਜੀ ਪੁਜਾਰੀ ਦਾ ਰੱਬ, ਉਹ ਪੁਜਾਰੀ, ਜਦੋਂ ਇੱਕ ਦੂਜੇ ਨਾਲ ਬਹਿਸ ਕਰਨੀ ਉਹ ਜੀ ਪੁਜਾਰੀ ਦਾ ਬਣਾਇਆ ਰੱਬ, ਭਲਿਓ ਮਾਨਸ ਤੁਹਾਡਾ ਰੱਬ ਵੀ ਉਹੋ ਜਿਹਾ ਹੀ ਆ, ਹੋਣ ਦੀ ਕੋਈ ਹੈ ਨਹੀਂ, ਜਿਹਦਾ ਜ਼ਿੰਦਗੀ ਚ ਕੋਈ ਕੰਮ ਹੀ ਨੀ ਗਾ। ਮੈਂ ਧਾਰਨਾ ਦਿੱਤੀਆਂ ਨੇ, ਵਿਗਿਆਨ ਆਸਰੇ ਜ਼ਿੰਦਗੀ ਚੱਲਦੀ ਆ, ਮਨ ਆਸਰੇ ਚੱਲਦੀ ਆ, ਸਰੀਰ ਆਸਰੇ ਚੱਲਦੀ ਆ। ਮਾੜਾ ਜਿਹਾ ਤੁਸੀਂ ਆ ਜਿਹੜੀਆਂ ਖੋਜਾਂ ਹੋਈਆਂ ਨੇ ਇਹਨਾਂ ਨੂੰ ਕਰ ਦਿਓ ਪਾਸੇ, ਤੁਸੀਂ ਜ਼ਿੰਦਗੀ ਸਗੋਂ ਪਰਸੋਂ ਚੌਥੇ ਨਾ ਮੈਂ ਸਟੇਟਮੈਂਟ ਪੜ੍ਹ ਰਿਹਾ ਸੀਗਾ ਪੋਪ ਦੀ ਜਿਹੜੇ 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 ਈਸਾਈ ਨੇ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਅਹੁਦੇਦਾਰ ਹੁੰਦਾ ਪੋਪ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਵੀ ਉਹ ਵੇੜੇ ਬਦਲ ਗਏ ਨੇ ਹੁਣ ਆ 300-400 ਸਾਲਾਂ ਚ ਇੰਨੀ ਤਰੱਕੀ ਹੋ ਗਈ ਆ ਕੋਈ ਜ਼ਰੂਰੀ ਨੀ ਹੈਗਾ ਵੀ ਬੰਦਾ ਕਿਸੇ ਧਰਮ ਨਾਲ ਜਾਂ ਜਿਹਨੂੰ ਸੁਪਰ ਨੈਚੁਰਲ ਪਾਵਰ ਕਿਹਾ ਜਾਂਦਾ ਜਿਹਨੂੰ ਗੋਡ ਕਿਹਾ ਜਾਂਦਾ ਜੁੜਿਆ ਹੋਵੇ ਬਸ ਜੀ ਸਾਰਿਆਂ ਦੀ ਆਪੋ ਆਪਣੀਆਂ ਡੈਫੀਨੇਸ਼ਨ ਨੇ ਜੇ ਕੋਈ ਮਾੜਾ ਜੇ ਉਲਟ ਵਿਚਾਰ ਰੱਖਦਾ ਤਾਂ ਉਹਨੂੰ ਚੱਕ ਕੇ ਅੰਦਰ ਕਰ ਦਿਓ ਇਹਨਾਂ ਦੇਸ਼ਾਂ ਦੇ ਵਿੱਚ ਵਿਚਾਰਾਂ ਦੀ ਆਜ਼ਾਦੀ ਕਰਕੇ ਹੀ ਜ਼ਿੰਦਗੀ ਸੋਹਣੀ ਆ ਤੇ ਵੱਖਰੀ ਗੱਲ ਆ ਵੀ ਸਾਡੇ ਦੇਸ਼ਾਂ ਤੋਂ ਜਿਹੜੇ ਆਏ ਹੋਏ ਨੇ ਇੱਥੋਂ ਦੀਆਂ ਕਦਰਾਂ ਕੀਮਤਾਂ ਦਾ ਵੀ ਜਲੂਸ ਕੱਢਣ ਲੱਗੇ ਹੋਏ ਨੇ ਇੱਥੇ ਮਾੜਾ ਜਿਹਾ ਨਾ ਥੋੜਾ ਜਿਹਾ ਕਿਸੇ ਨੂੰ ਆਪਣੇ ਅਰਗੇ ਨੂੰ ਮਤਲਬ ਆਪਣੇ ਵਿਚਾਰ ਦੱਸੋ ਕਿ ਮੇਰੇ ਵੱਖਰੇ ਨੇ ਉਹ ਕਹਿਣਗੇ ਕੁੱਟ ਖਾਏਗਾ ਤੂੰ ਕਈ ਵਾਰ ਤਾਂ ਇੱਥੇ 4-4, 5-5 ਕੁੱਟਣ ਵਾਲੇ ਵੀ ਇਕੱਠੇ ਹੋ ਜਾਂਦੇ ਆ ਉਹ ਬਹੁਤ ਸਾਲਾਂ ਦੀ ਗੱਲ ਆ ਛੁਰੇ ਛਾਰੇ ਮਾਰ ਦਿੰਦੇ ਨੇ ਦੇਖੋ ਮੈਂ ਕਿਸੇ ਨਾਲ ਸਹਿਮਤ ਨੀ ਹਾਂ ਨਿਊਜ਼ੀਲੈਂਡ ਦੇ ਵਿੱਚ ਹਰਨੇਕ ਸਿੰਘ ਆ ਮੈਂ ਕਦੇ ਉਹਦਾ ਪ੍ਰੋਗਰਾਮ ਨੀ ਸੁਣਿਆ ਇਧਰੋਂ ਉਧਰੋਂ ਜਿਹੜੀਆਂ ਗੱਲਾਂ ਸੁਣਿਆ ਜਾਂ ਲਿਖੀਆਂ ਹੋਈਆਂ ਮੈਂ ਗੱਲਾਂ ਸੁਣਦਾ ਕਈ ਵਾਰੀ ਸਹਿਮਤੀ ਹੁੰਦੀ ਕਈ ਵਾਰੀ ਨਹੀਂ ਸਹਿਮਤੀ ਹੁੰਦੀ ਤੇ ਕਟਾਪਾ ਚਾੜਤਾ ਵੀ ਤੁਸੀਂ ਆਪਣੇ ਵਿਚਾਰ ਬਰਾਬਰ ਤੇ ਦਿਓ ਮੀਡੀਆ ਦਾ ਜ਼ਮਾਨਾ ਹੈ ਰੇਡੀਓ ਟੀਵੀ ਲਿਖੋ ਮੇਰਾ ਖਿਆਲ ਮੇਰੇ ਨਾਲ ਸ਼ਾਇਦ ਸਰਦਾਰ ਬਲਵਿੰਦਰ ਸਿੰਘ ਜੁੜੇ ਨੇ ਵੀਰ ਜੀ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਫਰਾਜ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ
ਬਹੁਤ ਵਧੀਆ ਤੁਹਾਡਾ ਧੰਨਵਾਦ ਤੁਸੀਂ ਅਜੇ ਸੱਜਣਾ ਨੂੰ ਲੈ ਕੇ ਆਉਂਦੇ ਗੱਲਬਾਤ ਕਰਨ ਵਾਸਤੇ
ਮਿਹਰਬਾਨੀ ਸੀ ਧੰਨਵਾਦ
ਬਰਾੜ ਜੀ ਮੈਂ ਨਾ ਬਚਪਨ ਦੇ ਵਿੱਚ ਇੱਕ ਫਿਲਮ ਵੇਖੀ ਸੀ ਮੈਨੂੰ ਲੱਗਦਾ 7ਵੀਂ-8ਵੀਂ ਚ ਪੜ੍ਹਦੇ ਆ ਹਾਂਜੀ ਪਿੱਛੇ ਹੈਲੀਕਾਪਟਰ ਹੈ ਜੀ ਇੱਕ ਸੈਕਿੰਡ ਚਲੋ ਲੰਘ ਗਿਆ ਆਪਣਾ ਉਹ ਫਿਲਮ ਦੇ ਵਿੱਚ ਨਾ ਇੱਕ ਸਕੂਲ ਦਾ ਸੀਨ ਹੁੰਦਾ ਹਾਂਜੀ ਸਕੂਲ ਦਾ ਤੇ ਉਹਦੇ ਵਿੱਚ ਬਾਹਰੋਂ ਆਏ ਨਾ ਜਿੱਦਾਂ ਸੁਪਰਵਾਈਜ਼ਰ ਇੱਕ ਮੁੰਡੇ ਨੂੰ ਸਾਰਿਆਂ ਨਾਲ ਮੁੰਡੇ ਨਾ ਪੁੱਛਦੇ ਕਹਿੰਦੇ ਕਿਆ ਨਾਮ ਹੈ ਤੁਹਾਰੇ ਬਾਤ ਕਾ ਬੇਟਾ ਤੇ ਉਹ ਬੜੇ ਹੀ ਸਟਾਈਲ ਨਾਲ ਕਹਿੰਦਾ ਕਮਜ਼ੋਰ ਲੋਕ ਬਾਪ ਕੇ ਨਾਮ ਕਾ ਸਹਾਰਾ ਲੇਤੇ ਹੈ ਪਰ ਮੈਂ ਉਹ ਜ਼ਿੰਦਗੀ ਚ ਉਹਦੇ ਤਿੰਨ ਮਤਲਬ ਕੱਢੇ ਉਸ ਡਾਇਲੋਗ ਦੇ ਅੱਜ ਤੱਕ ਦਾ ਮੇਰਾ ਨੰਬਰ ਵਨ ਡਾਇਲੋਗ ਹੈ ਜੀ ਲਾਈਫ ਦਾ ਹਾਂਜੀ ਤੇ ਅੱਜ ਕੱਲ ਦਾ ਜਿਹੜੇ ਕਮਜ਼ੋਰ ਲੋਕ ਹੈ ਉਹ ਧਰਮ ਦਾ ਸਹਾਰਾ ਲੈਂਦੇ ਉਹਨਾਂ ਨੇ ਉਹਨੂੰ ਆਪਣਾ ਮਤਲਬ ਬਾਪ ਬਣਾਇਆ ਹੋਇਆ ਹਾਂਜੀ ਮੇਰੇ ਖਿਆਲ ਬਾਪ ਦੀ ਵੀ ਇੰਨੀ ਰਿਸਪੈਕਟ ਨੀ ਕਰਦੇ ਜਿੰਨੀ ਉਹ ਰਿਲੀਜਨ ਦੀ ਕਰਦੇ ਪਰ ਦੈਟਸ ਦੇਅਰ ਥਿੰਗ ਪਰ ਇਹਦੇ ਨਾਲ ਫਿਰ ਕੀ ਇਹ ਹੁੰਦਾ ਵੀ ਧਰਮ ਦਾ ਮਤਲਬ ਇਹ ਹੁੰਦਾ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਤੁਸੀਂ ਦੂਜੇ ਧਰਮ ਦੀ ਰਿਸਪੈਕਟ ਕਰਨ ਲੱਗ ਜਾਂਦੇ ਆ ਫਿਰ ਤੁਸੀਂ ਆਪਣੇ ਧਰਮ ਦੇ ਵਿੱਚ ਪੱਕ ਹੋ ਜਾਂਦੇ ਇਹ ਕੰਮ ਹੈ ਨੀ
ਬਿਲਕੁਲ
ਤੇ ਜਿਹੜੀ ਰਿਆਤ ਸਵਾਲ ਫਰੀਡਮ ਆਫ ਸਪੀਚ ਦਾ ਆ ਦੇਖੋ ਇਹ ਸਾਡੇ ਜਿਹੜੇ ਕੰਸਟੀਟਿਊਸ਼ਨ ਲਿਖਣ ਵਾਲੇ ਸੀਗੇ ਜਿਵੇਂ ਸੱਜਣਾ ਨੇ ਕਿਹਾ ਨਾ ਵੀ ਕੰਸਟੀਟਿਊਸ਼ਨ ਦੇ ਵਿੱਚ ਸਾਡੀ ਤਾਂ ਅਸੀਂ ਤਾਂ ਪਹਿਲਾਂ ਤੋਂ ਹਿਸਾਬ ਲਾ ਲਿਆ ਸੀ ਵੀ ਸਾਡਾ ਕੰਸਟੀਟਿਊਸ਼ਨ ਹੈ ਇਹਨੂੰ ਬਹੁਤ ਵੱਡਾ ਤੇ ਬੜਾ ਕੰਫਿਊਜ਼ਨ ਜਿਹਾ ਇਹਨਾਂ ਨੇ ਬਣਾ ਦਿੱਤਾ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਤੁਸੀਂ ਉਹਨੂੰ ਕਲੀਅਰ ਨਾ ਨਾ ਕਰਨਾ ਹੋਵੇ ਉਹਨੂੰ ਜ਼ਿਆਦਾ ਵੱਡੀ ਕਰ ਦਿਓ ਫਿਰ ਬੰਦਾ ਕੰਫਿਊਜ਼ਨ ਦੇ ਵਿੱਚ ਫਸਿਆ ਰਹਿੰਦਾ ਹੁਣ ਜਿਹੜਾ 295 ਆ ਉਹ 51A ਦੇ ਨਾਲ ਕਲੈਸ਼ ਨੂੰ ਕਰਦਾ ਉਹ ਦੋਵੇਂ ਪਾਸੇ ਨੂੰ ਲੜਾਉਣ ਵਾਸਤੇ ਰੱਖੇ ਹੋਏ ਆ ਹਾਂਜੀ ਤੇ ਜੇ ਦੂਜੇ ਪਾਸੇ ਵੇਖੀਏ ਅਮਰੀਕਾ ਜਿਹਦੇ ਵੱਲ ਵੇਖ ਕੇ ਇਹਨਾਂ ਨੇ ਕੰਸਟੀਟਿਊਸ਼ਨ ਲਿਖਿਆ ਉਹਦੀ ਜਿਹੜੀ ਸਭ ਤੋਂ ਪਹਿਲੀ ਨੰਬਰ ਵਨ ਅਮੈਂਡਮੈਂਟ ਹੈ ਉਹਦੀ ਜਿਹੜੀ ਸਭ ਤੋਂ ਪਹਿਲੀ ਲਾਈਨ ਹੈ ਉਹਦੇ ਵਿੱਚ ਇਹੋ ਹੀ ਲਿਖਿਆ ਗਿਆ ਕਿ ਸਭ ਤੋਂ ਪਹਿਲਾਂ ਬੰਦੇ ਦੇ ਕੋਲ ਜਿਹੜਾ ਨਾ ਰਾਈਟ ਆਫ ਸਪੀਚ ਹੋਣੀ ਚਾਹੀਦੀ ਕਿਉਂਕਿ ਉਸ ਵੇਲੇ ਜਿਹੜੇ ਲੋਕ ਸੀ ਉਹ ਇਹ ਮੰਨਦੇ ਸੀ ਕਿ ਇਹ ਸਾਡਾ ਭਾਵੇਂ ਅਸੀਂ ਗਾਡ ਨੂੰ ਮੰਨੀਏ ਨੇਚਰ ਨੂੰ ਮੰਨੀਏ ਜਾਂ ਨਾ ਮੰਨੀਏ ਇੱਕ ਹਿਊਮਨ ਰਾਈਟ ਹੈ ਇਹ ਇੱਕ ਨੈਚੁਰਲ ਚੀਜ਼ ਆ ਕਿ ਜਿਹੜਾ ਫਰੀਡਮ ਆਫ ਸਪੀਚ ਹੈ ਮਸਟ ਬੀ ਪ੍ਰਜ਼ਰਵ ਹਾਂਜੀ ਤੇ ਉਹਦੇ ਵਿੱਚ ਫਿਰ ਉਹਨਾਂ ਦੇ ਨਾਲ ਜਿਹੜੀ ਆ ਫਰੀਡਮ ਆਫ ਰਿਲੀਜਨ ਹੁਣ ਸਾਡੇ ਇੰਡੀਆ ਦੇ ਵਿੱਚ ਕਹਿ ਦਿੰਦੇ ਆ ਫਰੀਡਮ ਆਫ ਰਿਲੀਜਨ ਫਰੀਡਮ ਆਫ ਰਿਲੀਜਨ ਦਾ ਇਹ ਨੀ ਮਤਲਬ ਹੁੰਦਾ ਵੀ ਤੁਸੀਂ ਕਿਸੇ ਤੇ ਇਨਫੋਰਸ ਕਰੋ ਕਿ ਸਾਡਾ ਹੀ ਜਿਹੜਾ ਰਿਲੀਜਨ ਵੀ ਰਿਹਾ ਦੂਜੇ ਨੂੰ ਹਾਂਜੀ ਟੋਟਲ ਨਿਊਟਰੈਲਿਟੀ ਤੁਸੀਂ ਭਾਵਾਂ ਤੇ ਲੱਤਾਂ ਵਾਲੇ ਰੱਬ ਨੂੰ ਮੰਨਣਾ ਤੇ ਜਾਂ ਨਹੀਂ ਮੰਨਣਾ ਇਹ ਤੁਹਾਡੀ ਮਰਜ਼ੀ ਆ ਹਾਂਜੀ ਇਹ ਤਾਂ ਰਾਜਨੀਤੀ ਦੇ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਸੈਪਰੇਟ ਕੀਤਾ ਗਿਆ ਜੀ ਹਾਂਜੀ ਤੇ ਉਹਦੇ ਨਾਲ ਉਹ ਪਹਿਲੀ ਅਮੈਂਡਮੈਂਟ ਦੇ ਵਿੱਚ ਹੀ ਆ ਜਾਂਦਾ ਹੈ ਜਿਹੜੇ 5 ਰਾਈਟ ਆ ਉਹਨਾਂ ਵਿੱਚ ਇੱਕ ਰਾਈਟ ਆ ਜਾਂਦਾ ਫਰੀਡਮ ਆਫ ਪ੍ਰੈਸ ਜਿਹਨੂੰ ਅੱਜ ਕਹਿੰਦੇ ਮੀਡੀਆ ਕਹਿੰਦੇ ਫਰੀਡਮ ਆਫ ਅਸੈਂਬਲੀ ਉਹ ਚੀਜ਼ਾਂ ਜੀ ਇੰਨਾ ਕੁਛ ਵੇਖਣ ਦੇ ਬਾਵਜੂਦ ਵੀ ਇਹੋ ਜਿਹਾ ਕੰਸਟੀਟਿਊਸ਼ਨ ਦੇ ਦਾ ਖਰੜਾ ਇਹਨਾਂ ਨੇ ਬਣਾਇਆ ਕਨਫਿਊਜ਼ਿੰਗ ਹਾਂਜੀ ਜਿਵੇਂ ਉਹ ਨਾ ਚਾਈਨੀਜ਼ ਟੈਕਨੋਲੋਜੀ ਦੇ ਕਰਦੇ ਇਧਰੋਂ ਚੋਰੀ ਤੇ ਉੱਥੇ ਜਾ ਕੇ ਫੇਕ ਉਹਦੀਆਂ ਮਸ਼ੀਨਾਂ ਬਣਾ ਲੈਂਦੇ ਇਹੋ ਜਿਹੇ ਉਹਨਾਂ ਨੇ ਕੰਸਟੀਟਿਊਸ਼ਨ ਇਸ ਹਿਸਾਬ ਨਾਲ ਬਣਾਇਆ ਵੀ ਸਾਡੇ ਵਾਸਤੇ ਠੀਕ ਆ ਇਹ ਸਾਡੇ ਤਰ੍ਹਾਂ ਦੀ ਡੈਮੋਕ੍ਰੇਸੀ ਆ ਉਹ ਠੀਕ ਆ ਸੋ ਉਹਨਾਂ ਵਾਸਤੇ ਉਹ ਡੈਮੋਕ੍ਰੇਸੀ ਠੀਕ ਹੈ ਜਦੋਂ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ ਵੈਸਟਰਨ ਕੰਟਰੀਆਂ ਦੇ ਵਿੱਚ ਰਹਿੰਦੇ ਹੋਏ ਜਿਹਨਾਂ ਦੀਆਂ ਵੈਲਿਊ ਆ ਫਰੀਡਮ ਆਫ ਸਪੀਚ ਦੀਆਂ ਜਾਂ ਰਿਲੀਜੀਅਸ ਕੋਈ ਵੀ ਵੈਲਿਊ ਅਸੀਂ ਉਹਨੂੰ ਕੰਪੇਅਰ ਕਰਦੇ ਫਿਰ ਸਾਨੂੰ ਉਹ ਬਹੁਤ ਜ਼ਿਆਦਾ ਲੱਗਦੀਆਂ ਵੀ ਉਹ ਇੱਕ ਥਰਡ ਗ੍ਰੇਡ ਜਿਹੜੀ ਆ ਡਿਗਰੀ ਤੇ ਚੱਲ ਰਹੀਆਂ ਤੇ ਇਹਦਾ ਕਾਰਨ ਸਿਰਫ ਰਾਜ ਕਰਨ ਵਾਲੇ ਆ। ਜਿਹੜਾ ਵੀ ਤੁਹਾਨੂੰ ਕੋਈ ਵੀ ਇਹੋ ਜਿਹਾ ਵੈਪਨ ਤੁਹਾਡੇ ਕੋਲ ਆ, ਚਾਹੇ ਉਹ ਰਿਲੀਜੀਅਸ ਵੈਪਨ ਆ ਜਾਂ ਦੂਜੇ ਨੂੰ ਚੁੱਪ ਕਰਾਉਣ ਦਾ ਵੈਪਨ ਤੁਹਾਡੇ ਕੋਲ ਪਾਵਰ ਆ, ਉਹਨੂੰ ਯੂਜ ਕਰਕੇ ਸਿਰਫ ਤੁਸੀਂ ਆਪਣੇ ਰਾਜ ਕਾਇਮ ਰੱਖਣ ਦੀ ਜਿਹੜੀ ਆ ਇੱਕ ਪਰੰਪਰਾ ਚਲਾਈ ਹੋਈ ਆ, ਉਹੋ ਜਿਹੀ ਡੈਮੋਕਰੇਸੀ ਉੱਥੇ ਚੱਲ ਰਹੀ ਆ। ਇਹ ਬਹੁਤ ਵੱਡੀ ਸੀਰੀਅਸ ਪ੍ਰੋਬਲਮ ਆ, ਕਿਉਂਕਿ ਜਿਹੜੇ ਬੰਦੇ ਗੱਲ ਸਹੀ ਕਰਦੇ ਉਹਨੇ ਹੁੰਦੇ ਉਹ ਹਮੇਸ਼ਾ ਮਿਨੋਰਟੀ ਦੇ ਵਿੱਚ ਹੁੰਦੇ, ਮਿਨੋਰਟੀ ਚ ਹੁੰਦੇ। ਜਿਵੇਂ ਆਪਣਾ ਸੋਕਰੇਟਿਸ ਜਿਹਨੂੰ ਆਪਾਂ ਸੁਕਰਾਤ ਕਹਿੰਦੇ, ਉਹਨੇ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਡੈਮੋਕਰੇਸੀ ਦੀ, ਵੀ ਜੇ 100 ਬੰਦਾ ਇੱਕ ਸ਼ਿਪ ਤੇ ਚੜਿਆ ਜਾਂਦਾ ਹੋਵੇ ਉਹ ਚ 2-4 ਬੰਦੇ ਹੋਣ ਸਿਆਣੇ, ਉਹਦੀ ਕਿਸੇ ਨੇ ਗੱਲ ਨੀ ਸੁਣਨੀ, 90 ਬੰਦੇ ਜਿਹੜੇ ਹੋਣ ਬੇਵਕੂਫ, ਤੇ ਉਹ 90 ਨੇ ਇੱਕ ਨੂੰ ਵੋਟ ਪਾ ਕੇ ਉਹੋ ਜਿਹਾ ਕੈਪਟਨ ਚੁਣ ਲੈਣਾ ਜਿਹੜੇ ਨੇ ਸ਼ਿਪ ਨੂੰ ਡੁੱਬਣਾ ਹੀ ਡੁੱਬਣਾ। ਉਹੀ ਬੰਦਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਡੈਮੋਕਰੇਸੀ ਦਾ ਫਾਦਰ ਸੀ, ਉਹ ਨਾਲ ਹੀ ਇਹ ਗੱਲ ਕਹਿ ਗਿਆ ਕਿ ਇਹਦਾ ਇਹ ਬਹੁਤ ਵੱਡਾ ਖਤਰਾ ਆ, ਇਹਨੂੰ ਧਿਆਨ ਚ ਰੱਖਣ ਦੀ ਲੋੜ ਆ ਕਿ ਜੇ ਜਾਰੇ ਬੰਦੇ ਉਹੋ ਜਿਹੇ ਰਲ ਗਏ ਤੇ ਤੁਹਾਡਾ ਸ਼ਿਪ ਜ਼ਰੂਰ ਹੀ ਡੁੱਬਣੀ। ਸਭ ਤੋਂ ਵੱਡੀ ਐਕਯੂਜੇਸ਼ਨ ਇਹਨਾਂ ਨੇ ਕੀ ਲਾਈ, ਇਹ ਧਰਮ ਦੇ ਖਿਲਾਫ਼ ਆ। ਉਹ ਤਰਲੇ ਹੀ ਕੱਢਦਾ ਰਿਹਾ, ਕਹਿੰਦਾ ਮੈਂ ਧਰਮ ਦੇ ਖਿਲਾਫ਼ ਕਿੱਥੋਂ? ਹਾਂਜੀ, ਕਿਉਂਕਿ ਉਹਨੂੰ
ਯੰਗ ਮਾਈਂਡ ਨੂੰ ਕਹਿੰਦੇ ਕਰਪਟ ਕਰਦਾ ਇਹ।
ਬਿਲਕੁਲ,
ਹਾਂਜੀ ਬਿਲਕੁਲ ਬਿਲਕੁਲ,
ਮਤਲਬ ਉਹਨਾਂ ਨੇ ਇਹਨੂੰ ਫਾਂਸੀ ਦੀ ਸਜ਼ਾ ਜੇ ਜਿਹੜੇ ਕੰਮ ਕਰਦਾ ਉਹਦੇ ਮੁਤਾਬਕ ਹੋਣੀ ਨੀ। ਇੱਕ ਵੀ ਚੀਜ਼ ਆ ਜਿਹਦੇ ਮੁਤਾਬਕ ਇਹਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ, ਵੀ ਧਰਮ ਦੇ ਖਿਲਾਫ਼ ਬੋਲਦਾ। ਇਸ ਕਰਕੇ ਜਦੋਂ ਕਿ ਉਹਦੇ ਦੀ ਜਿਹੜੀ ਓਰੀਜਨਲ ਐਕਯੂਜੇਸ਼ਨ ਸੀ ਉਹ ਜਿਹੜੇ ਯੂਥ ਸੀ ਤੇ ਉਹਨਾਂ ਨੂੰ ਭੜਕਾਉਂਦਾ ਸੀ, ਜਿਵੇਂ ਹੁਣ ਆਪਣੇ ਕੋਲ ਕਾਲਜ
ਯੰਗ ਮਾਈਂਡ ਨੂੰ ਕਹਿੰਦਾ ਕਰਪਟ ਕਰਦਾ ਸੀਗਾ ਇਹ।
ਹਾਂਜੀ ਹਾਂਜੀ, ਅਸਲ ਤੇ ਉਹ ਜਿਹੜੇ ਯੂਥ ਸੀ ਉਹਨਾਂ ਨੂੰ ਡੈਮੋਕਰੇਸੀ ਸਿਖਾਉਂਦਾ ਸੀ, ਤੇ ਉਹਨਾਂ ਨੇ ਕਿਹਾ ਜਿਹੜਾ ਬੁੱਢਾ ਭੈੜੀਆਂ ਭੈੜੀਆਂ ਗੱਲਾਂ ਕਰਦਾ ਨਾ ਇਹ ਸਾਨੂੰ ਤੰਗ ਕਰੂਗਾ, ਨਿਆਣਿਆਂ ਨੂੰ ਸਿਖਾਉਂਦਾ ਪੁੱਠੀਆਂ ਗੱਲਾਂ, ਨਹੀਂ ਇਹਨਾਂ ਨੂੰ ਫਰੀਡਮ ਸਿਖਾਉਂਦਾ, ਇਹਨਾਂ ਨੂੰ ਆਜ਼ਾਦੀ ਸਿਖਾਉਂਦਾ, ਡੈਮੋਕਰੇਸੀ ਦਾ, ਪਰ ਇਹਨੂੰ ਅਸੀਂ ਝਟਕਾਉਣਾ ਚਾਹੁੰਦੇ ਹਾਂ ਪਰ ਸਾਡਾ ਦਾਰ ਹੀ ਲੱਗਣਾ। ਇਹਨਾਂ ਨੇ ਫਿਰ ਉਹਦੇ ਤੇ ਨਾ ਰਿਲੀਜੀਅਸ ਐਕਯੂਜੇਸ਼ਨ ਲਾਈ ਸੀ, ਇਸ ਕਰਕੇ ਫਿਰ ਉਹਨਾਂ ਨੇ ਤੇ ਮਤਲਬ ਉਹੀ ਮੈਜੋਰਟੀ ਦੇ ਬੇਸ ਤੇ ਉਹਨਾਂ ਨੇ ਜਿਵੇਂ ਤੁਸੀਂ ਕਿਹਾ ਉਹਨੂੰ ਵਿਚਾਰਿਆਂ ਨੂੰ ਕੰਡੈਮ ਕਰਕੇ,
ਇਹ ਤਾਂ ਬਾਅਦ ਚ ਸੋਕਰੇਟਿਸ ਨੂੰ ਬਲਵਿੰਦਰ ਸਿੰਘ ਜੀ ਬੰਨਣ ਲੱਗਿਆ, ਅਦਰਵਾਈਜ਼ ਹੀ ਵਾਸ ਦਾ ਮੋਸਟ ਹੇਟਡ ਮੈਨ, ਸ਼ਾਇਦ ਉਸ ਏਥਨਸ ਦੇ ਵਿੱਚ ਰਹਿੰਦਾ ਸੀ ਜਾਂ ਕਿਸੇ ਹੋਰ ਸਿਟੀ ਦੇ ਵਿੱਚ ਰਹਿੰਦਾ ਸੀਗਾ, ਪਰ ਉਹਦੇ ਬਾਰੇ ਇਹੀ ਸੀ ਵੀ ਉਹ ਹਰੇਕ ਨੂੰ ਘੇਰ ਕੇ ਸਵਾਲ ਪੁੱਛ ਲੈਂਦਾ ਸੀ, ਜਿੱਥੇ ਵੀ ਕੋਈ ਗੱਲ ਚੱਲਦੀ ਸੀ ਆਪਦਾ ਵਿਚਾਰ ਦੇ ਦਿੰਦਾ ਸੀ, ਇਸ ਕਰਕੇ ਲੋਕ ਉਹ ਤੋਂ ਤਾਲਾ ਵੱਟਣ ਲੱਗ ਗਏ ਸੀ ਜੀ। ਫਿਰ
ਮੈਂ ਕਿਹਾ ਬਾਬੇ ਨਾਨਕ ਨੂੰ ਵੀ ਤਾਂ ਹੀ ਲੋਕੀ ਕਰਾਈਆ ਸਿੱਧੇ ਲਾਪੇ ਜੀ, ਇਹ ਤਾਂ ਸੱਚੀਆਂ ਲਾਪੀਆਂ ਗੱਲਾਂ ਕਰ, ਸਾਡੇ ਕੰਮ ਬੰਦ ਹੋ ਜਾਣੇ ਸਾਰੇ ਬਿਜ਼ਨਸ। ਹਾਂਜੀ
ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਧੰਨਵਾਦ, ਮਿਹਰਬਾਨੀ ਮਿਹਰਬਾਨੀ, ਧੰਨਵਾਦ ਬਹੁਤ ਬਹੁਤ। ਲਓ ਜੀ ਆਪਾਂ ਛੋਟੀ ਜੀ ਬ੍ਰੇਕ ਹੋਲਡ ਲੈ ਲੈਂਦੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024। ਟੋਰਾਂਟੋ ਸ਼ੋ ਸੈਟਰਡੇ 7 ਸਤੰਬਰ ਨੂੰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ, ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਦੇ ਬਿਲਕੁਲ ਨਾਲ। ਮਨਮੋਹਨ ਵਾਰਸ, ਕਮਲ ਹੀਰ ਅਤੇ ਸੰਤਾਰ। ਟਿਕਟਾਂ ਲਈ ਟਿਕਟ ਮਾਸਟਰ .ca ਤੇ ਜਾਓ। ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234। ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ?
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5454 ਤੇ ਸੰਪਰਕ ਕਰੋ ਪੱਪੂ ਹਲਵਾਈ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਭੁਪੇਸ਼ ਵਰਮਾ। ਤੇ ਭੁਪੇਸ਼ ਵਰਮਾ ਜੀ ਨੇ ਜਿਹੜੇ ਇਹ ਮੋਰਗੇਜ ਫਾਈਨੈਂਸ਼ੀਅਲ ਹੱਬ ਨਾਲ ਕੰਮ ਕਰਦੇ ਨੇ, ਮੋਰਗੇਜ ਬ੍ਰੋਕਰ ਨੇ,
ਮੋਰਗੇਜ ਦੀ ਕੋਈ ਵੀ ਸਮੱਸਿਆ, ਤੁਸੀਂ ਨਵਾਂ ਘਰ ਲਿਆ, ਫਸਟ ਟਾਈਮ ਬਾਇਰ ਹੋ, ਰੀਸੇਲ ਹੋਮ ਲਿਆ, ਕੌਂਡੋ ਲਈ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਆ, ਇੱਕ ਵਾਰੀ ਤੁਸੀਂ ਇਹਨਾਂ ਕੋਲ ਚਲੇ ਜਾਓ ਤੇ ਮੋਰਗੇਜ ਤੁਹਾਡੀ ਹੋਜੂ। ਕਈ ਵਾਰੀ ਆਪਾਂ ਆਲੇ ਦੁਆਲੇ ਗੱਲਾਂ ਸੁਣਦੇ ਆ ਵੀ ਮੋਰਗੇਜ ਦਾ ਕ੍ਰਾਈਟੇਰੀਆ ਬਹੁਤ ਸਖ਼ਤ ਆ, ਆਪਾਂ ਤਾਂ ਜੀ ਫਸਟ ਟਾਈਮ ਬਾਇਰ ਆ, ਆਪਣੀ ਕੈਸ਼ ਇਨਕਮ ਆ, ਆਪਣੀ ਇਨਕਮ ਥੋੜੀ ਆ, ਮੋਰਗੇਜ ਤਾਂ ਹੋਣੀ ਨੀ, ਇਹੋ ਜਿਹੀ ਕੋਈ ਗੱਲ ਨੀ ਜੀ। ਪ੍ਰੋਫੈਸ਼ਨਲ ਬੰਦੇ ਕੋਲ ਜਾਓ, ਇਹਨਾਂ ਕੋਲ ਜਾਓ, ਆਪਣੇ ਆਪ ਹੀ ਅਜ਼ਿਊਮ ਨਾ ਕਰਿਆ ਕਰੋ, ਕਿਉਂਕਿ ਪ੍ਰੋਪਰਟੀਜ਼ ਹੁਣ ਦੇਖੋ ਪ੍ਰੋਪਰਟੀ ਦਾ ਕੋਈ ਪਤਾ ਨਹੀਂ, ਪਹਿਲਾਂ ਥੱਲੇ ਆ ਗਈਆਂ ਸੀ, ਵੱਡੇ ਘਰ ਥੱਲੇ ਆ ਗਏ, ਹੁਣ ਜਿਹੜੇ ਛੋਟੇ ਘਰ ਆ ਉਹਨਾਂ ਦੀ ਕੀਮਤਾਂ ਵਧਣ ਲੱਗ ਗਈਆਂ। ਜਿਵੇਂ ਜਿਵੇਂ ਇੰਟਰਸਟ ਰੇਟ ਚੇਂਜਸ ਹੁੰਦੀਆਂ, ਪ੍ਰੋਪਰਟੀ ਕੋਈ ਕੋਈ ਜ਼ਰੂਰੀ ਨਹੀਂ ਜਿਹੜੀ ਅੱਜ ਪ੍ਰੋਪਰਟੀ ਮਿਲ ਰਹੀ ਆ ਤੇ ਉਹ ਕੱਲ ਨੂੰ ਸਸਤੀ ਹੋਣੀ ਆ, ਹੋ ਸਕਦਾ ਲਾਕਡਾਊਨ ਮਹਿੰਗੀ ਵੀ ਹੋ ਜੇ, ਹਨਾ, ਤੇ ਆਪਣੇ ਆਪ ਅਜ਼ਿਊਮ ਨਾ ਕਰਿਆ ਕਰੋ ਵੀ ਮੈਂ ਮੋਰਗੇਜ ਮੇਰੀ ਹੋਣੀ ਨਹੀਂ, ਇਹਨਾਂ ਕੋਲ ਰਹਿ ਲੈ ਲਓ, ਬਾਕੀ ਮਰਜ਼ੀ ਤੁਹਾਡੀ ਹੈ। ਤੇ ਨੰਬਰ ਇਹਨਾਂ ਦਾ ਭੁਪੇਸ਼ ਵਰਮਾ ਦਾ ਹੈਗਾ ਜੀ 647-6247-7070 6476247777। ਤੇ ਇੱਕ ਸਾਡੇ ਸਪੋਂਸਰ ਨੇ ਜੀ ਵੀਰ ਜੀ ਰਜਿੰਦਰ ਸਿੰਘ ਜੀ, ਇਹ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਪਰ ਖਾਸ ਕਿਸਮ ਦੀ ਰੈਨੋਵੇਸ਼ਨ, ਰੈਨੋਵੇਸ਼ਨ ਨਾਲ ਲਿੰਕਡ ਕੰਮ, ਬਈ ਸਿਰਫ ਸੈਪਰੇਟ ਐਂਟਰੈਂਸ ਕੱਢਦੇ ਨੇ ਇਹ, ਤੁਸੀਂ ਸਾਈਡ ਐਂਟਰੈਂਸ ਕਢਾਉਣੀ ਆ, ਬੈਕ ਐਂਟਰੈਂਸ ਕਢਾਉਣੀ ਆ, ਲੀਗਲ ਬੇਸਮੈਂਟ ਬਣਾਈ ਆ ਤੇ ਰਸਤਾ ਤਾਂ ਵੱਖਰਾ ਦੇਣਾ ਹੀ ਪੈਂਦਾ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਕੁਆਲਿਟੀ ਵਾਲਾ ਕੰਮ ਕਰਦੇ ਨੇ, ਸੋਹਣਾ ਕੰਮ ਕਰਦੇ ਨੇ, ਪਰਮਿਟ ਲੈ ਕੇ ਸਿਟੀ ਕੋਲੋਂ, ਤੁਸੀਂ ਲੀਗਲ ਵੈਸੇ ਪਰਮਿਟ ਲਿਆ ਹੁੰਦਾ ਪਰ ਜੇ ਬਾਈ ਚਾਂਸ ਤੁਸੀਂ ਕੱਲੀ ਐਂਟਰੈਂਸ ਹੀ ਕਢਾਉਣੀ ਆ ਤੇ ਫਿਰ ਇਹ ਸਾਰਾ ਕੰਮ ਤੁਹਾਡਾ ਉਹਦੀ ਟੇਕ ਕੇਅਰ ਕਰਦੇ ਨੇ। ਤੇ ਨੰਬਰ ਇਹਨਾਂ ਦਾ 647-9668-2843 6479662843 ਇਹਨਾਂ ਦਾ ਨੰਬਰ ਆ, ਤੇ ਰੇਟ ਬੜਾ ਵਾਜਬ ਆ ਜੀ ਇਹਨਾਂ ਦਾ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ, ਸੈਪਰੇਟ ਐਂਟਰੈਂਸ ਬੇਸਮੈਂਟ ਨੂੰ ਕਢਾਉਣੀ ਆ ਤਾਂ। ਤੇ ਨੰਬਰ ਦੁਬਾਰਾ ਦੇ ਦਿੰਦਾ ਤੁਹਾਨੂੰ 6479662843। ਇੱਕ ਸਾਡੇ ਸਪੋਂਸਰ ਨੇ ਅੱਜ ਦੇ ਮਨਮਿੰਦਰ ਖੋਸਾ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, 647-6643000 ਨੰਬਰ ਆ ਇਹਨਾਂ ਦਾ, ਤੇ ਤੁਹਾਨੂੰ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਆ, ਰਿਸ਼ਤੇਦਾਰ ਦੋਸਤ ਮਿੱਤਰ ਨੂੰ ਲੀਗਲ ਤਰੀਕੇ ਨਾਲ ਇੱਥੇ ਬੁਲਾਉਣਾ, ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਜਾਂ ਤੁਸੀਂ ਬਾਈ ਚਾਂਸ ਇੱਥੇ ਆਏ ਹੋਏ ਹੋ ਤੇ ਦੇਸ਼ ਤੁਹਾਨੂੰ ਸੋਹਣਾ ਲੱਗਿਆ, ਇੱਥੇ ਤੁਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ, ਵਰਕ ਪਰਮਿਟ ਵਗੈਰਾ ਲੈਣਾ, ਫਿਰ ਵੀ ਤੁਸੀਂ ਇਹਨਾਂ ਨਾਲ 647-6643000 ਤੇ ਕੰਮ ਕਰ ਲਿਓ। ਫੋਰ ਐਗਜ਼ਾਮਪਲ, ਤੁਹਾਨੂੰ ਟਰੈਕਿੰਗ ਦਾ ਐਕਸਪੀਰੀਅੰਸ ਆ ਬਾਹਰਲੇ ਦੇਸ਼ਾਂ ਦਾ, ਕਈ ਲੋਕਾਂ ਨੇ ਦੁਬਈ ਦੇ ਵਿੱਚ, ਅਰੇਬੀਅਨ ਕੰਟਰੀਜ਼ ਦੇ ਵਿੱਚ, ਉੱਥੇ ਤੁਹਾਡਾ ਗਲਫ ਕੰਟਰੀ ਸੋਰੀ ਸਾਊਦੀ ਅਰੇਬੀਆ ਦੇ ਵਿੱਚ ਜਾਂ ਉਧਰ ਦੇਸ਼ਾਂ 'ਚ ਟਰੱਕ ਚਲਾਇਆ ਹੁੰਦਾ, ਇੱਥੇ ਆ ਕੇ ਵਿਜ਼ਟਰ ਵੀਜ਼ੇ ਤੇ ਆਏ ਹੁੰਦੇ ਨੇ ਪਰਿਵਾਰ ਨੂੰ ਮਿਲਣ, ਤੇ ਇੱਥੇ ਲਾਇਸੈਂਸ ਲੈ ਲੈਂਦੇ ਨੇ, ਫਿਰ ਕਹਿੰਦੇ ਜੀ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਨਾ, ਫਿਰ ਤੁਸੀਂ ਇਹਨਾਂ ਕੋਲ ਹੀ ਜਾਇਓ ਜੀ। ਤੇ 647-6643000 ਇਹਨਾਂ ਦਾ ਨੰਬਰ। ਤੇ ਇੱਕ ਸਾਡੇ ਹੋਰ ਸਪੋਂਸਰ ਨੇ ਅਮਨਦੀਪ ਕਪਲਾ ਜੀ, ਆਸਰਾ ਲੋਇਰਸ ਵਾਲੇ, ਰੀਅਲ ਸਟੇਟ ਦਾ ਕੰਮ ਕਰਾਉਣਾ ਫਿਰ ਇਹਨਾਂ ਕੋਲ ਜਾਇਆ, ਕਿਉਂਕਿ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਕਲੋਜ਼ਿੰਗ ਦਾ, ਪ੍ਰੋਪਰਟੀ ਲਈ ਆ, ਖਰੀਦੀ ਆ, ਵੇਚੀ ਆ, ਜੇ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਵੱਡੀ ਪ੍ਰੋਪਰਟੀ ਕਾਫੀ ਦੇਰ ਪਹਿਲਾਂ ਚਲੇ ਜਾਇਆ, ਕਿਉਂਕਿ ਕਈ ਟਾਈਪ ਦੀਆਂ ਸਰਚੇਜ਼ ਕਰਨੀਆਂ ਹੁੰਦੀਆਂ ਜਿਹਨੂੰ ਟਾਈਮ ਲੱਗਦਾ, ਸਮੂਥ ਕਲੋਜ਼ਿੰਗ ਹੋਊ ਜੀ, ਨਹੀਂ ਤਾਂ ਕਲੋਜ਼ਿੰਗ ਵਾਲੇ ਦਿਨ ਜਿਹੜੇ ਅਨਾੜੀ ਵਕੀਲ ਹੁੰਦੇ ਨੇ ਉਹ ਹੱਥ ਚੱਕ ਦਿੰਦੇ ਨੇ, ਕਹਿੰਦੇ ਜੀ ਦੂਸਰਾ ਲੋਇਰ ਅੜ ਗਿਆ, ਹੁਣ ਬਸ ਆਪਣਾ ਮਸਲਾ ਨਹੀਂ ਹੱਲ ਹੋ ਸਕਦਾ, ਹੁਣ ਕਲੋਜ਼ਿੰਗ ਨਹੀਂ ਹੋਣੀ, ਇਹ ਜੀ ਕੋਈ ਗੱਲ ਨਹੀਂ, ਸਾਰੀਆਂ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ ਨੇ ਜੀ, ਇਸ ਕਰਕੇ ਸਮੂਥ ਕਲੋਜ਼ਿੰਗ ਹੁੰਦੀ ਆ। ਨਹੀਂ ਤਾਂ ਅੰਦਾਜ਼ਾ ਲਾ ਕੇ ਦੇਖੋ ਵੀ ਇੱਕ ਘਰ ਤੁਸੀਂ ਵੇਚਿਆ ਹੋਵੇ, ਸਮਾਨ ਤੇ ਤੁਸੀਂ ਸਮਾਨ ਆਪਣਾ ਟਰੱਕ 'ਚ ਲੱਦਿਆ ਹੋਇਆ ਤੇ ਉਧਰੋਂ ਫਿਰ ਬਾਹਰ ਤੁਹਾਡੇ ਸਿਰ ਤੇ ਖੜਾ ਤੇ ਤੁਸੀਂ ਕਹਾਂ ਹੋਰ ਘਰ ਲਿਆ ਤੇ ਕਲੋਜ਼ਿੰਗ ਤੁਹਾਡੀ ਹੋਈ ਨੀ, ਫਿਰ ਅੰਦਾਜ਼ਾ ਲਾ ਲਓ ਕਿੰਨੀਆਂ ਤਕਲੀਫਾਂ 'ਚ ਲੰਘਣਾ ਪੈਂਦਾ। ਇਹ ਸਾਰੀਆਂ ਪ੍ਰੋਬਲਮ ਪਹਿਲਾਂ ਹੀ ਸੋਲਵ ਕਰ ਲੈਂਦੇ ਨੇ, 905-456-2020 ਲਓ। ਫਿਰ ਹੁਣ ਐਡ ਦਾ ਐਡ ਚੱਲ ਰਹੀ ਆ ਜੀ, ਕੀਤਾ ਆਪਦੀ ਐਡ ਵੀ ਦੇ ਦਿਆਂ, ਆਪਦੀ ਕਾਹਦੀ ਹੈ ਜੀ, ਐਡ ਤੁਹਾਡੀ ਹੋਈ ਆ, ਪਾਵਰ ਆਫ ਸੇਲ ਤੇ ਕਾਫੀ ਸਾਰੀਆਂ ਪ੍ਰੋਪਰਟੀਜ਼ ਲੱਗੀਆਂ ਨੇ, ਲੰਡਨ ਦੇ ਵਿੱਚ ਪਾਵਰ ਆਫ ਸੇਲ ਤੇ ਟਾਊਨ ਹਾਊਸ ਆ ਇੱਕ, ਸਿਰਫ 5 ਲੱਖ ਦਾ, 2000 ਸਕੁਅਰ ਫੁੱਟ ਦਾ 4 ਬੈਡਰੂਮ ਟਾਊਨ ਹਾਊਸ ਆ, ਨਿਕਲ ਜਾਣਾ 2-3 ਦਿਨਾਂ ਦੇ ਵਿੱਚ, ਤੇ ਪਹਿਲਾਂ ਉਹ ਮਹਿੰਗਾ ਸੀ, ਜਦੋਂ ਮੈਨੂੰ ਕਾਲ ਕਰੋਗੇ ਸਾਰੀ ਡਿਟੇਲ ਦੇ ਦੂੰਗਾ ਵੀ ਕਿੰਨਾ ਰੈਂਟ ਆਉਂਦਾ ਸੀ ਉਹਦੇ, ਜੋ ਯੂਨੀਵਰਸਿਟੀ ਦੇ ਕੋਲੇ ਆ, ਤਾਲਮੇਲ ਕਰ ਲਿਓ 6473008436 ਤੇ ਜਾਂ ਫਿਰ 905-915-8484 ਤੇ, ਪ੍ਰੋਪਰਟੀ ਖਰੀਦਣੀ ਵੇਚਣੀ ਫਿਰ ਵੀ ਇਹਨਾਂ ਨੰਬਰਾਂ ਤੇ ਕਾਲ ਕਰ ਲਿਓ। ਮਾਫੀ ਚਾਹੁੰਦਾ ਜੀ, ਗੱਲਬਾਤ ਚੱਲ ਰਹੀ ਸੀ ਜੀ ਵਿਚਾਰਾਂ ਦੀ ਆਜ਼ਾਦੀ ਤੇ। ਦੇਖੋ ਜੇ ਤਾਂ ਤੁਸੀਂ ਚੱਲਣਾ ਮੈਜੋਰਿਟੀ ਦੇ ਨਾਲ, ਫਿਰ ਤਾਂ ਕੋਈ ਫਰਕ ਨੀ ਪੈਂਦਾ, ਫਿਰ ਤਾਂ ਤੁਹਾਨੂੰ ਐਵੇਂ ਲੱਗਦੀ ਕਾਹਦੀ ਵਿਚਾਰਾਂ ਦੀ ਆਜ਼ਾਦੀ, ਇਹ ਵੀ ਕੋਈ ਗੱਲ ਐਵੇਂ ਮਾਰੀ ਜਾਂਦੇ ਆ, ਬੰਦੇ ਦਾ ਰੋਟੀ ਪਾਣੀ ਚੱਲੀ ਜਾਂਦਾ ਵਧੀਆ ਕਹਿਣਗੇ, ਜੋਬ ਚੱਲੀ ਜਾਂਦੀ ਆ, ਬਿਜ਼ਨਸ ਚੱਲੀ ਜਾਂਦਾ, ਐਡੀ ਵਿਚਾਰਾਂ ਦੀ ਆਜ਼ਾਦੀ ਦੀ ਕਿਹੜੀ ਗੱਲ ਆ। ਨਹੀਂ ਦੋਸਤੋ, ਇਹ ਜੀ ਕੋਈ ਗੱਲ ਨੀ, ਜਾਂ ਤਾਂ ਆਜੋ ਕਿਸ ਦਿਨ ਏਅਰ ਦੇ ਉੱਤੇ, ਫਿਰ ਆਪਾਂ ਗੱਲ ਕਰਾਂਗੇ ਵੀ ਵਿਚਾਰਾਂ ਦੀ ਆਜ਼ਾਦੀ ਨੇ ਹੁਣ ਤੱਕ ਕਿੱਡਾ ਵੱਡਾ ਰੋਲ ਅਦਾ ਕੀਤਾ, ਖਾਸ ਕਰਕੇ ਪੰਜਾਬੀ ਸਮਾਜ ਦੇ ਵਿੱਚ ਹੀ। ਗੁਰੂ ਤੇਗ ਬਹਾਦਰ ਜੀ ਨੇ ਵਿਚਾਰਾਂ ਦੀ ਆਜ਼ਾਦੀ ਕਰਕੇ ਹੀ ਸੀਸ ਦਿੱਤਾ ਸੀ। ਬਹੁਤ ਲੋਕ ਕਹਿੰਦੇ ਜੀ, ਕੋਈ ਕਹਿੰਦਾ ਹਿੰਦੂਆਂ ਨੂੰ ਬਚਾਉਣ ਲਈ ਦਿੱਤਾ, ਕੋਈ ਕਹਿੰਦਾ ਆਹ ਕਰਨ ਲਈ, ਕੋ ਨਾ, ਮੈਂ ਕਹਿੰਦਾ ਜੀ ਜੇ ਕੋਈ ਭਾਰਤੀ ਸ਼ਾਸਕ ਇਹੋ ਜਿਹਾ ਹੁੰਦਾ ਜਿਹੜਾ
ਜਿਹੜਾ ਕੁਰਾਨ ਪੜ੍ਹਨ ਤੇ ਪਾਬੰਦੀ ਲਾ ਦਿੰਦਾ, ਗੁਰੂ ਤੇਗ ਬਹਾਦਰ ਨੇ ਫਿਰ ਵੀ ਸੀਖ ਦੇਣਾ ਸੀ। ਵਿਚਾਰਾਂ ਦੀ ਆਜ਼ਾਦੀ ਦੀ ਖਾਤਰ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ। ਬਾਬੇ ਨਾਨਕ ਦੀਆਂ ਚਾਰ ਉਦਾਸੀਆਂ ਬੜੇ ਡਿਟੇਲ ਦੇ ਵਿੱਚ ਪੜ੍ਹਿਓ, ਕੱਲਾ ਸੁਣ ਕੇ ਗੁਜ਼ਾਰਾ ਨਾ ਕਰ ਲਿਆ ਕਰੋ, ਡਿਟੇਲ ਚ ਪੜ੍ਹੋ ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਵਿਚਾਰ ਆ ਜਿਹੜੇ ਸਾਂਝੇ ਕੀਤੇ, ਡਾਇਲੋਗ ਕੀਤਾ, ਕਿਤੇ ਯੋਗੀਆਂ ਨਾਲ ਡਾਇਲੋਗ ਕਰਦੇ ਆ ਸੁਮੇਰ ਪਰਬਤ ਤੇ ਜਾ ਕੇ, ਕਿਤੇ ਹਿੰਦੂ ਧਰਮ ਦੇ ਫਿਲਾਸਫਰ ਨਾਲ ਡਾਇਲੋਗ ਕਰਦੇ ਆ, ਉਹ ਥਾਲੀ ਦੇ ਵਿੱਚ ਦੀਵੇ ਜੇ ਰੱਖ ਕੇ ਉਹ ਆਰਤੀ ਕਰੀ ਜਾਂਦੇ ਆ, ਗੁਰੂ ਸਾਹਿਬ ਕਹਿੰਦੇ ਆ ਵੀ ਇਹ ਕੁਦਰਤ ਦੇ ਵਿੱਚ ਸੂਰਜ ਚੰਦ ਸਾਰੇ ਆਪਣੇ ਆਪ ਹੀ ਆਰਤੀ ਹੋ ਰਹੀ ਆ। ਫਿਰ ਦੱਖਣ ਦੇ ਵਿੱਚ ਜਾ ਕੇ ਬੋਧੀ ਧਰਮ ਦੇ ਜਿਹੜੇ ਪ੍ਰਚਾਰਕ ਹੁੰਦੇ ਨੇ ਉਹਨਾਂ ਨਾਲ ਡਾਇਲੋਗ ਕਰਦੇ ਆ, ਉਹ ਕਹਿੰਦੇ ਆ ਸਾਰਾ ਕੁਝ ਪਦਾਰਥ ਤੋਂ ਬਣਿਆ, ਮੈਟਰ ਤੋਂ ਬਣਿਆ। ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਆ ਵੀ ਠੀਕ ਹੈ ਮੈਟਰ ਤੋਂ ਬਣਿਆ, ਸਾਰਾ ਕੁਝ ਇੱਕ ਨਿਯਮ ਦੇ ਵਿੱਚ ਬੱਝਾ ਹੋਇਆ। ਇਸਲਾਮ ਦੇ ਵਿਦਵਾਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਆ, ਵੈਸਟਰਨ ਨਹੀਂ ਜਾ ਕੇ। ਜ਼ਿੰਦਗੀ ਦਾ ਬਹੁਤਾ ਵੱਡਾ ਹਿੱਸਾ 30 ਸਾਲ ਦੇ ਕਰੀਬ ਉਦਾਸੀਆਂ ਦੇ ਵਿੱਚ ਲਾਉਂਦੇ ਆ ਉਹ ਵਿਚਾਰ ਚਰਚਾ ਦੇ ਵਿੱਚ, ਤੇ ਥਾਂ ਥਾਂ ਤੇ ਜਾ ਕੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਕੋਈ ਫਿਲਾਸਫਰ ਹੋਇਆ, ਕੋਈ ਵਿਦਵਾਨ ਹੋਇਆ, ਉਹਨਾਂ ਦੀਆਂ ਲਿਖਤਾਂ ਦਾ ਨਿਰੀਖਣ ਕਰਦੇ ਨੇ। ਨਹੀਂ ਪੰਜਾਬ ਚ ਬਾਬੇ ਕਬੀਰ ਨੂੰ ਕੌਣ ਜਾਣਦਾ ਸੀ, ਬਾਬੇ ਨਾਨਕ ਤੋਂ ਤਾਂ 150 ਸਾਲ ਪਹਿਲਾਂ ਦੇ ਆ। ਗੁਰੂ ਅਰਜਨ ਦੇਵ ਜੀ ਨੇ ਅਲੱਗ ਅਲੱਗ ਵਿਚਾਰਾਂ ਵਾਲੇ ਜਿਹੜੇ ਉਹਨਾਂ ਨੂੰ ਇੱਕ ਸੋਚ ਦੇ ਵਿੱਚ ਪਰੋ ਕੇ ਭਗਤਾਂ ਨੂੰ ਭੱਟਾਂ ਨੂੰ ਪੁਰਾਣੇ ਗੁਰੂ ਸਾਹਿਬ ਦੀ ਜਿਹੜੀ ਫਿਲਾਸਫੀ ਪਈ ਸੀ ਇੱਕ ਲੜੀ ਦੇ ਵਿੱਚ ਪਰੋ ਕੇ ਸਾਡੇ ਸਾਹਮਣੇ ਰੱਖੇ ਨੇ ਉਹਨਾਂ ਨੇ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ। ਮੈਂ ਇੱਥੇ ਕਿਸੇ ਦੇਖੋ ਮੈਂ ਨੌਨ ਰਿਲੀਜੀਅਸ ਹਾਂ, ਮੈਂ ਕਿਸੇ ਧਰਮ ਦੇ ਨਾਲ ਲਿੰਕਡ ਨਹੀਂ ਹਾਂ ਬਿਲਕੁਲ ਵੀ, ਪਰ ਅਲੱਗ ਅਲੱਗ ਧਰਮਾਂ ਨੂੰ ਪੜ੍ਹਨਾ, ਆਪਣੇ ਵਿਰਸੇ ਨੂੰ ਪੜ੍ਹਨਾ, ਵਿਗਿਆਨ ਨੂੰ ਪੜ੍ਹਨਾ, ਇਹ ਸਾਰਾ ਕੁਝ ਪੜ੍ਹ ਕੇ ਜਦੋਂ ਤੁਸੀਂ ਸਿੱਟਾ ਕੱਢੋਗੇ ਨਾ ਆਪਦੇ ਤੇ ਆ ਜਾਓਗੇ ਤੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜੂ ਕਿ ਸਭ ਤੋਂ ਸੋਹਣੀ ਜ਼ਿੰਦਗੀ ਹੈ ਨਾ ਜਿਹੜੀ ਉਹ ਡਾਇਵਰਸਿਟੀ ਦੇ ਵਿੱਚ ਆ। ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਉਹਨਾਂ ਨੂੰ ਮਿਲ ਦਿੰਦੇ ਹੋ, ਭਿਣ ਦਿੰਦੇ ਹੋ ਉਹਨਾਂ ਨੂੰ, 100 ਵਿਚਾਰ ਭਿਣ ਦਿੰਦੇ ਹੋ, 1000 ਫੁੱਲ ਖਿੜਨ ਦਿਓ। ਤਰੱਕੀ ਤਾਂ ਹੁੰਦੀ ਹੈ ਜੇ ਵਿਚਾਰ ਭਿੜਦੇ ਨੇ, ਤਰੱਕੀ ਇਸ ਤਰ੍ਹਾਂ ਨੀ ਹੁੰਦੀ ਵੀ ਜੇ ਅਲੱਗ ਅਲੱਗ ਵਿਚਾਰਾਂ ਨੇ ਕਿਤਾਬ ਲਿਖਤੀ ਵੀ ਬੰਦੇ ਨੂੰ ਚੱਕ ਕੇ ਜੇਲ੍ਹ ਚ ਸੁੱਟ ਦਿਓ ਜਾਂ ਬੰਦੇ ਦੀ ਧੌਣ ਲਾ ਦਿਓ ਜਾਂ ਕਟਾਪਾ ਚਾੜ ਦਿਓ, ਐ ਨੀ ਤਰੱਕੀ ਹੁੰਦੀ। ਉਹ ਹਕੂਮਤਾਂ ਥੋੜ ਚਿੜੀਆਂ ਹੁੰਦੀਆਂ ਨੇ, ਬਹੁਤ ਬਹੁਤ ਥੋੜਾ ਸਮਾਂ ਉਹਨਾਂ ਦਾ, ਜਿਹੜੀਆਂ ਆਪਣੇ ਦੇਸ਼ ਦੇ ਜਿਹੜੇ ਇੰਟੈਲੀਜੈਂਟ ਲੋਕ ਹੁੰਦੇ ਨੇ ਉਹਨਾਂ ਦੀ ਸੋਚ ਤੇ ਉਹਨਾਂ ਦੀ ਲਿਖਤਾਂ ਤੇ ਪਾਬੰਦੀ ਲਾਉਂਦੀਆਂ ਨੇ। ਲੇਖਕ ਦੀ ਕਲਮ ਆ ਨਾ ਜਿਹੜੀ, ਇਹ ਤਾਂ ਮਿਜ਼ਾਈਲ ਨਾਲੋਂ ਵੱਧ ਮਾਰ ਕਰਦੀ ਹੈ, ਕਿਰਪਾਨ ਤਲਵਾਰ ਬਰਛੇ ਤਾਂ ਕੁਛ ਵੀ ਨੀ, ਇਸ ਕਰਕੇ ਲਾਉਂਦੇ ਨੇ ਉਹ ਵੀ ਲੋਕ ਸਾਡੇ ਕਿਤੇ ਉਲਟ ਨਾ ਹੋ ਜਾਣ। ਉਹਨੂੰ ਪਤਾ ਨੀ ਬਹੁਤੀ ਦੇਰ ਨਾ ਵਿਚਾਰਾਂ ਨੂੰ ਬੰਨ ਕੇ ਨਹੀਂ ਰੱਖ ਸਕਦਾ, ਬਹੁਤੀ ਦੇਰ ਮਨ ਨੂੰ ਗੁਲਾਮ ਨੀ ਬਣਾ, ਸਰੀਰ ਨੂੰ ਤੁਸੀਂ ਗੁਲਾਮ ਬਣਾ ਲਓਗੇ, ਮਨ ਨੂੰ ਗੁਲਾਮ ਨੀ ਬਣਾ ਕੇ ਰੱਖ ਸਕਦੇ। ਜ਼ਮਾਨਾ ਜਿਹੜਾ ਉਹ ਆ ਗਿਆ ਹੁਣ ਬਈ ਗਲੋਬਲਾਈਜੇਸ਼ਨ ਦਾ ਚਲੋ ਬਹੁਤ ਨੁਕਸਾਨ ਹੋਇਆ ਪਰ ਇੱਕ ਫਾਇਦਾ ਜ਼ਰੂਰ ਹੋਇਆ ਬਈ ਘੱਟੋ ਘੱਟ ਇੰਟਰਨੈਟ ਦੇ ਯੁੱਗ ਵਿੱਚ ਨਾ ਇੱਕ ਥਾਂ ਦੇ ਉੱਤੇ ਜਿੱਥੇ ਜਬਰ ਜ਼ੁਲਮ ਹੋ ਰਿਹਾ ਫੱਟ ਗੱਲ ਦੂਜੇ ਥਾਂ ਪਹੁੰਚ ਜਾਂਦੀ ਹੈ। ਆਹ ਦੇਖੋ ਗਾਜ਼ਾ ਚ ਕੀ ਕੁਛ ਹੋਇਆ, ਲੱਖ ਜ਼ੋਰ ਲਾ ਲਿਆ ਅਲੱਗ ਅਲੱਗ ਹਕੂਮਤਾਂ ਨੇ, ਤਕੜੀਆਂ ਹਕੂਮਤਾਂ ਨੇ, ਨਿਊਕਲੀਅਰ ਪਾਵਰਸ ਨੇ, ਪਰ ਕੀ ਉਹ ਆਮ ਲੋਕਾਂ ਦੇ ਮਜ਼ਾਰਿਆਂ ਨੂੰ ਰੋਕ ਸਕੇ ਮੀਡੀਆ ਰਾਹੀਂ? ਮੀਡੀਆ ਜਿਹੜਾ ਹੈਗਾ ਕੰਟਰੋਲਡ ਮੀਡੀਆ, ਉਹਦੇ ਨਾਲ ਖ਼ਬਰ ਨੀ ਪਹੁੰਚਦੀ, ਪਰ ਫਿਰ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਫਰਾਂਸ ਦੇ ਵਿੱਚ 1000 ਲੋਕ ਇਕੱਠੇ ਹੋਏ, ਫਲਾਨੇ ਥਾਂ ਤੇ 1,00,000 ਲੋਕ ਇਕੱਠੇ ਹੋਏ, ਦੁਨੀਆਂ ਦੇ ਸ਼ਹਿਰਾਂ ਦੇ ਵਿੱਚ ਹਰ ਰੋਜ਼ ਵੱਡੇ ਵੱਡੇ ਮਜ਼ਾਰੇ ਹੋ ਰਹੇ ਨੇ। ਇਹ ਤਾਂ ਇੱਕ ਗੱਲ ਆ, ਇੱਕ ਘਟਨਾ ਸੀ। ਚਲੋ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਫਿਰ ਸਮਾਂ ਹੋਇਆ ਤਾਂ ਹੋਰ ਗੱਲਾਂ ਕਰਾਂਗੇ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ। ਬਿਨਾ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ, ਡੇਰਿਆਂ ਚ ਇੱਜ਼ਤ ਨਿਲਾਮ ਨਾ ਤੂੰ ਕਰ। ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ, ਡੇਰਿਆਂ ਚ ਇੱਜ਼ਤ ਨਿਲਾਮ ਨਾ ਤੂੰ ਕਰ। ਇਹਦੇ ਨਾਲੋਂ ਚੰਗਾ
listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ ਦੇ ਨਾਲ 647-769-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब throughout Ontario, no appointment needed, drive-through facility, one-stop shop. Up 3rd location, exit 579 from Highway 401. In Napanee, Quick Truck Lube, 519-622-0660, quicktrucklube.com.
Milton, we are back, this time with Pakistan sensation, Kalfi Khalil.
Kari, Kari, Kari. Yeah.
3rd Annual Handi Milton Halal Food Festival, Saturday, August 17, from 12 p.m. to 10 p.m. Milton Community Sports Park, 805 Santa Maria Boulevard. Free admission, free parking. For details, call Amir Shamsi, 416-662-7861 and Sara, 647-821-7861.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मदस